तेरा। अब लोग कै दृग क्रोध ते जबरदस्त कै बात सुन वजीद खा अबिया बैठे करिए कात।
वाहे गुरु जी का खालसा वाहे गुरु जी की फतेह। परम सरकार योग सन्मान जो गुरु का खास रूप गुरु खालसा साध संगत वड्या भागा वाले हो दीन दुनिया दे मालक सतगुरु नौवें पातशाह तिलक जंजू दे राखे त्याग ते वैराग दी महामूर्त धन धन श्री गुरु तेग बहादुर साहब जी महाराज जी दे पवित्र इतिहासक स्थान ते जुगो जुग अटल सतगुरु शब्द गुरु बाणी गुरु गुरु है बाणी विच बाणी अमृत सारे गुरबाणी कह सेवक जन मानै प्रतख गुरु निस्तारे। धन धन श्री गुरु ग्रंथ साहिब जी महाराज जी दी पवित्र पावन हजूरी च संध्या वेले दे दवाना च हाजरियां भर के नेता प्रति गुर इतिहास की चल रही लड़ीवार कथा सरवण करके आप दे जीवन दियां घड़ियां और सवास गुरु लेखे लाउंदियां सफला कर रहे हो। कलगीधर पातशाह जी महाराज श्री आनंदपुर साहब विखे विद्वान हन। वजीर खां सूबा सरहंद दिल्ली तो बहुत भारी फौज लैके और इधरों सूबा लाहौर जबरदस्त खां बहुत भारी फौज लैके और उधर सारे पहाड़ी राजे अपनी फौज लैके श्री आनंदपुर साहब नूं घेरा पाई बैठे हैं। पहला तो दो दिन का इन्हां ने जंग लड़िया पर जंग विच हार ही मिली है। हुण कहिंदे आनंदपुर साहब दे जिहड़े रस्ते ने रोक दिते जाण रस्ता बस्ता अंदर जाण तो बंद कर दित्तियां जाण। अंदर गुरु जी ने किन्ना कसबाब इकट्ठा किया होवेगा। आखिरकार कुछ दिनों बाद लाचार हो के गुरु जी नूं आनंदपुर साहब छड के बाहर साढ़े कोल आउणा ही पवेगा। यह सलाह करके इन्होंने आनंदपुर साहब के चारे पासे घेरा पा लिया है और जिन्ने रस्ते सन आनंदपुर साहब के आउण दे जां जाण दे उन्हां सारिआं रस्तिआं दे उत्ते चौंकियां बिठा दित्तियां। नेड़े तेड़े दे पिंडां वालिआं नूं नगरां वालिआं नूं सुनेह भेज दित्ते ने किसी ने गुरु जी की मदद नहीं करनी। इत्थों तक कि जिहड़े अंदर घोड़े हन पशु हन उन्हां वास्ते भी कोई घा पट्ठा नहीं जाण देना। इस तरह की तकड़ाई कीती इन्हां ने बंदोबस्त किया है पर कलगीधर पातशाह जी निडर ने अज महाराज जी किले विचों बाहर आए ने एक उच्चा जिहा आसन लवा के पलंगा डाया उहदे ते सतगुरु जी बैठे ने। आले दुआले सिंघां दा दीवान सज गया। कुछ सिंघ मोर्चियां विच ने कुछ सतगुरां दे आले दुआले बैठे हन। इधरों वजीर खां ने दूरों निगाह मार के वेख्या दूरबीन नाल कौन है ते राजे भीम चंद नूं पुछिया। वेख के दासों ने आख्या जी इह गुरु गोबिंद सिंह साहब बैठे ने मेरी मनो तां इन्हां ते तोप दा गोला दागो। जिथे बैठे ने अपने साथियों समेत तोप दे गोले नाल ही मारे जाण ते इह सदा दी जिहड़ी लड़ाई है मुक जाएगी। इह जंग आपां फतेह कर लवांगे। इस तरह इन्हां ने सलाह कीती है आओ जिवें सतगुरां ते तोपां दे गोले चलवा रहे ने पर सतगुरु जी दे हुक्म दे विच ही सारा कुछ वरतदा है। सब कुछ सतगुरां दे भै विच है। गुरदेव दे भै तो बाहर कुछ भी नहीं है। भै विच सब आकार है निरभउ हर जिउ सोए। यह जितना भी आकार नजर आ रहा है यह सारा सतगुरां दे भै विच है। यह कलगीधर दे भै विच वरत रहा है। ਜੇ ਕੋਈ ਨਿਰਭਉ ਹੈ ਤਾਂ ਉਹ ਕੇਵਲ ਕਲਗੀਧਰ ਜੀ ਆਪ ਹਨ। ਦਸਵੇਂ ਪਾਤਸ਼ਾਹ ਸਹਿਬੇ ਕਮਾਲ ਸਰਬੰਸ ਦਾਨੀ ਚਿੱਟਿਆਂ ਬਾਜਾਂ ਵਾਲੇ ਸ਼ਮਸ਼ੇਰੇ ਬਹਾਦਰ ਵਹਿ ਪ੍ਰਗਟਿਓ ਮਰਦ ਅਗੰਬੜਾ ਵਰਿਆਮ ਅਕੇਲਾ ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ। ਐਸੇ ਸਤਿਗੁਰਾਂ ਦੇ ਚਰਨਾਂ ਦਾ ਧਿਆਨ, ਸਤਿਗੁਰਾਂ ਦੀ ਸੋਹਣੀ ਸੁੰਦਰ ਮੂਰਤ ਦਾ ਧਿਆਨ ਆਪਣੇ ਹਿਰਦਿਆਂ ਚ ਵਸਾਉਂਦਿਆਂ ਆਪ ਦੇ ਜੀਵਨ ਤੇ ਰਸਨਾ ਦੇ ਕਲਿਆਣ ਨਮਿਤ ਆਖੀਏ ਜੀ ਸਤਨਾਮ।
ਵਾਹਿਗੁਰੂ ਸਾਹਿਬ ਜੀ
ਸਤਨਾਮ ਸ਼੍ਰੀ
ਦੋਏਰਾ ਅਵਲੋਕੈ ਦ੍ਰਿਗ ਕ੍ਰੋਧ ਤੇ ਜ਼ਬਰਦਸਤ ਕੈ ਬਾਤ।
ਜ਼ਬਰਦਸਤ ਖਾਂ ਬੜੇ ਗੁੱਸੇ ਵਿੱਚ ਹੈ। ਜਦੋਂ ਭੀਮ ਚੰਦ ਨੇ ਦੱਸਿਆ ਨਾ ਵੀ ਇਹ ਸਾਹਮਣੇ ਪਲੰਘੇ ਦੇ ਉੱਤੇ ਗੁਰੂ ਗੋਬਿੰਦ ਸਿੰਘ ਸਾਹਿਬ ਬੈਠੇ ਨੇ, ਜਿਨ੍ਹਾਂ ਨਾਲ ਅਸੀਂ ਕਈ ਜੰਗਾਂ ਲੜੇ ਤੇ ਕਈ ਜੰਗਾਂ ਵਿੱਚ ਸਾਨੂੰ ਹਾਰ ਹੀ ਮਿਲੀ ਹੈ। ਜ਼ਬਰਦਸਤ ਖਾਂ ਨੇ ਜਿਸ ਵੇਲੇ ਮਹਾਰਾਜ ਜੀ ਵੱਲ ਵੇਖਿਆ, ਵੇਖ ਕੇ ਬੜਾ ਗੁੱਸੇ ਵਿੱਚ ਆਇਆ, ਕ੍ਰੋਧ ਨਾਲ ਇਹਦੀਆਂ ਅੱਖਾਂ ਲਾਲ ਹੋ ਗਈਆਂ ਤੇ ਸਤਿਗੁਰੂ ਸੱਚੇ ਪਾਤਸ਼ਾਹ ਜਿਸ ਪਾਸੇ ਬੈਠੇ ਨੇ ਉਧਰ ਬੜੇ ਗੁੱਸੇ ਨਾਲ ਤੱਕਣ ਲੱਗਾ ਤੇ ਬੋਲਿਆ,
ਸੁਣ ਵਜੀ ਦਿਖਾ ਅਭਿਆ ਬੈਠੇ ਕਰੀਆ ਘਾਤ।
ਜ਼ਬਰਦਸਤ ਖਾਂ ਬੋਲਿਆ ਨਾਲ ਦੇ ਸਾਥੀ ਵਜ਼ੀਰ ਖਾਂ ਸੂਬੇ ਸਰਹੰਦ ਨੂੰ, ਕਹਿਣ ਲੱਗਾ ਵਜ਼ੀਰ ਖਾਂ ਅੱਜ ਹੁਣੇ ਹੀ ਜਿੱਥੇ ਗੁਰੂ ਗੋਬਿੰਦ ਸਿੰਘ ਸਾਹਿਬ ਇਸ ਵੇਲੇ ਸਾਡੇ ਸਾਹਮਣੇ ਬੈਠੇ ਨੇ, ਵੇਖੋ ਕਿੰਨੇ ਨਡਰ ਨੇ, ਅਸੀਂ ਘੇਰਾ ਪਾਇਆ ਹੋਇਆ ਤੇ ਉਹ ਬਾਹਰ ਆ ਕੇ ਪਲੰਘਾ ਡਾਹ ਕੇ ਬੈਠੇ ਹੋਏ ਨੇ। ਕਹਿੰਦਾ ਅੱਜ ਇਹਨਾਂ ਨੂੰ ਇੱਥੇ ਬੈਠਿਆਂ ਹੀ ਘਾਤ ਕਰ ਦਈਏ, ਇੱਥੇ ਬੈਠਿਆਂ ਹੀ ਇਹਨਾਂ ਨੂੰ ਮਾਰ ਮੁਕਾਈਏ।
ਲਲਿਤ ਪਦ ਛੰਦ ਅਲਪ ਵਿਸਾਲ ਤੋਪ ਗਨ ਆਨੋ।
ਕਹਿੰਦਾ ਹੁਣੇ ਜਾਓ, ਜਿਹੜੀਆਂ ਵੱਡੀਆਂ ਤੇ ਛੋਟੀਆਂ ਜਿੰਨੀਆਂ ਤੋਪਾਂ ਨੇ ਉਹ ਇੱਥੇ ਲੈ ਆਓ, ਇੱਥੇ ਨੇੜੇ ਲੈ ਆਓ ਵੱਡੀਆਂ ਛੋਟੀਆਂ ਜਿੰਨੀਆਂ ਵੀ ਤੋਪਾਂ ਹਨ।
ਇੱਕ ਵਾਰ ਦਿਓ ਛੋੜੇ,
ਇੱਕੋ ਵਾਰ ਉਹ ਸਾਰੀਆਂ ਤੋਪਾਂ ਚਲਾ ਦਿਓ, ਤੋਪਾਂ ਦੇ ਗੋਲੇ ਦਾਗ ਦਿਓ, ਤੋਪਾਂ ਦੇ ਮੂੰਹ ਉਧਰ ਕਰਕੇ ਜਿੱਧਰ ਇਸ ਵੇਲੇ ਗੁਰੂ ਜੀ ਬੈਠੇ ਨੇ, ਉਧਰ ਤੋਪਾਂ ਦੇ ਮੂੰਹ ਕਰਕੇ ਤੋਪਾਂ ਦੇ ਗੋਲੇ ਇੱਕੋ ਵੇਰੀ ਦਾਗ ਦਿੱਤੇ ਜਾਣ।
ਸ਼ਿਸ਼ਤ ਲਗਾਏ ਹੱਥੋਂ ਮੈਂ ਆਪੇ,
ਕਹਿੰਦਾ ਮੈਂ ਆਪ ਸ਼ਿਸ਼ਤ ਬੰਨਾਂਗਾ, ਮੈਂ ਆਪ ਨਿਸ਼ਾਨਾ ਲਾਵਾਂਗਾ ਵਜ਼ੀਰ ਖਾਂ, ਮੈਂ ਆਪ ਨਿਸ਼ਾਨਾ ਲਾ ਕੇ ਤੋਪ ਦਾ ਗੋਲਾ ਦਾਗਾਂਗਾ।
ਤਜ ਗੋਰਾ ਗੁਰ ਓਰੇ,
ਗੁਰੂ ਸਾਹਿਬ ਜੀ ਵਾਲੇ ਪਾਸੇ ਗੋਲਾ ਚਲਾਵਾਂਗਾ, ਤੋਪ ਦਾ ਗੋਲਾ ਮੈਂ ਗੁਰੂ ਜੀ ਵੱਲ ਮੂੰਹ ਕਰਕੇ ਤੋਪ ਦਾ ਫਿਰ ਚਲਾਵਾਂਗਾ।
ਹੁਕਮ ਦੀਨ ਤਤਕਾਲ ਮੰਗਾਏ,
ਤਤਕਾਲ ਉਸੇ ਵਕਤ ਹੀ ਇਹਦਾ ਹੁਕਮ ਜਦੋਂ ਹੋਇਆ ਤੇ ਜਿੰਨੇ ਸਿਪਾਹੀ ਸਨ ਵਜ਼ੀਰ ਖਾਂ ਨੇ ਹੁਕਮ ਕੀਤਾ, ਲਿਆਓ ਤੋਪਾਂ ਹੁਣੇ, ਵੱਡੀਆਂ ਛੋਟੀਆਂ ਸਾਰੀਆਂ ਤੋਪਾਂ ਲਿਆ ਕੇ ਇੱਥੇ ਖੜੀਆਂ ਕਰ ਦਿਓ।
ਲਸ਼ਕਰ ਮਾਏ ਜੋ ਠਾਂਡੇ,
ਜਿਹੜੀਆਂ ਲਸ਼ਕਰ ਦੇ ਵਿੱਚ ਫੌਜਾਂ ਦੇ ਵਿੱਚ ਤੋਪਾਂ ਖੜੀਆਂ ਸਨ, ਉਹ ਤੋਪਾਂ ਲਿਆਉਣ ਵਾਸਤੇ ਹੁਕਮ ਕੀਤਾ ਸੁਣਾਇਆ ਗਿਆ।
ਪੱਟ ਹਜ਼ਾਰੋਂ ਮਿਲ ਕਰ ਜੋਰੇ,
ਔਰ ਕਈ ਹੁਣ ਤੋਪਾਂ ਸਨ, ਵੱਡੀਆਂ ਤੋਪਾਂ ਨੇ, ਉਹਨਾਂ ਨੂੰ ਇੱਕ ਬੰਦਾ ਤਾਂ ਚੁੱਕ ਨਹੀਂ ਸੀ ਸਕਦਾ, ਰੇਡ ਨਹੀਂ ਸੀ ਸਕਦਾ, ਪੰਜ ਪੰਜ ਦਸ ਦਸ ਬੰਦੇ ਇਕੱਠੇ ਲੱਗ ਕੇ ਉਹਨਾਂ ਤੋਪਾਂ ਨੂੰ ਰੇੜਦੇ ਸਨ, ਚਲਾਉਂਦੇ ਸਨ, ਏਦਾਂ ਸੈਂਕੜੇ ਬੰਦਿਆਂ ਨੇ ਰਲ ਕੇ ਉਹ ਤੋਪਾਂ ਅੱਗੇ ਲੈ ਕੇ ਆਂਦੀਆਂ ਹਨ।
ਹਿਰਨ ਕੋਰ ਚ ਬਾਡੇ,
ਔਰ ਬੜਾ ਚਾਉ ਵਧਿਆ ਹੋਇਆ ਇਹਨਾਂ ਦੇ ਅੰਦਰ, ਰੁਚੀ ਵਧੀ ਹੋਈ ਆ ਵੀ ਜਦੋਂ ਗੋਲੇ ਚਲਾਵਾਂਗੇ ਕਿਵੇਂ ਗੋਲੇ ਗੁਰੂ ਗੋਬਿੰਦ ਸਿੰਘ ਸਾਹਿਬ ਤੇ ਜਾ ਕੇ ਵੱਜਣਗੇ, ਕਿਵੇਂ ਉਹਨਾਂ ਦੇ ਨਾਲ ਦੇ ਸਾਥੀ ਉੱਡਦੇ ਹੋਏ ਨਜ਼ਰ ਆਉਣਗੇ ਗੋਲਿਆਂ ਦੇ ਨਾਲ, ਇਹ ਵੇਖਣ ਵਾਸਤੇ ਜ਼ਬਰਦਸਤ ਖਾਂ ਤੇ ਵਜ਼ੀਰ ਖਾਂ ਔਰ ਉਧਰ ਜਿਹੜੇ ਪਹਾੜੀ ਰਾਜੇ ਨੇ ਉਹਨਾਂ ਸਾਰਿਆਂ ਦੇ ਅੰਦਰ ਬੜੀ ਰੁਚੀ ਵਧੀ ਹੋਈ ਹੈ।
ਬ੍ਰਿਖਮ ਤੁਰੰਗਨ ਐਂਚਨ ਕਰਕੇ,
ਕਈ ਤੋਪਾਂ ਤਾਂ ਬਲਦਾਂ ਨਾਲ ਖਿੱਚ ਕੇ ਲਿਆਂਦੀਆਂ ਨੇ, ਘੋੜਿਆਂ ਦੇ ਨਾਲ ਖਿੱਚ ਕੇ ਲਿਆਂਦੀਆਂ ਹਨ।
ਅਰਮਾਨਵ ਸਮੁਦਾਏ,
ਕਈ ਤੋਪਾਂ ਬੰਦੇ ਖਿੱਚ ਕੇ ਲੈ ਕੇ ਆਏ ਨੇ, ਸਿਪਾਹੀ ਖਿੱਚ ਕੇ ਲੈ ਕੇ ਆਏ ਹਨ।
ਬਲ ਤੇ ਪੇਲ ਤਕੇਲਤ ਲਿਆਏ,
ਬਲ ਦੇ ਨਾਲ ਪੇਲ ਕੇ ਧੱਕਦਿਆਂ ਹੋਇਆਂ ਤੋਪਾਂ ਲੈ ਕੇ ਆਏ ਹਨ।
ਨਹੀਂ ਬਿਲੰਬ ਲਗਾਏ,
ਦੇਰੀ ਨਹੀਂ ਲਾਈ, ਵੇਖਦਿਆਂ ਵੇਖਦਿਆਂ ਅੱਖਾਂ ਦੇ ਫੋਰਾਂ ਵਿੱਚ ਹੀ ਮਿੰਟਾਂ ਸਕਿੰਟਾਂ ਵਿੱਚ ਤੋਪਾਂ ਲਿਆ ਕੇ ਇੱਥੇ ਖੜੀਆਂ ਕਰ ਦਿੱਤੀਆਂ ਜਿੱਥੇ ਹੁਕਮ ਸੀ ਲਿਆਉਣ ਦਾ,
ਕਰੀ ਬਰੋਬਰ ਥਿਰੇ ਕਬੇਰੇ,
ਬਰਾਬਰ ਕਰਕੇ ਤੋਪਾਂ ਖੜੀਆਂ ਕਰ ਦਿੱਤੀਆਂ, ਮੂੰਹ ਤੋਪਾਂ ਦੇ ਸਤਿਗੁਰਾਂ ਵੱਲ ਕਰ ਦਿੱਤੇ, ਜਿੱਥੇ ਕਲਗੀਧਰ ਜੀ ਸਾਹਮਣੇ ਉੱਚੇ ਟਿੱਬੇ ਦੇ ਉੱਤੇ ਇੱਕ ਪਲੰਘੇ ਦੇ ਉੱਤੇ ਮਹਾਰਾਜ ਦਸਵੇਂ ਪਾਤਸ਼ਾਹ ਬੈਠੇ ਸਨ ਕੁਝ ਦੂਰੀ ਦੇ ਉੱਤੇ, ਤੋ ਦੂਰਬੀਨ ਨਾਲ ਨਜ਼ਰ ਆਉਂਦੇ ਸੀ ਪਰ ਤੋਪਾਂ ਦੇ ਗੋਲੇ ਉੱਥੇ ਤੱਕ ਸੁਖੈਨ ਜਾ ਸਕਦੇ ਸਨ। ਤੋ ਮਹਾਰਾਜ ਸੱਚੇ ਪਾਤਸ਼ਾਹ ਜੀ ਵਾਲੇ ਪਾਸੇ ਤੋਪਾਂ ਦੇ ਮੂੰਹ ਜੋੜ ਕੇ ਸਾਰੀਆਂ ਤੋਪਾਂ ਇੱਕ ਕਤਾਰ ਦੇ ਵਿੱਚ ਖੜੀਆਂ ਕਰ ਦਿੱਤੀਆਂ ਹਨ।
ਗੱਜਤੇ ਉਤਰੇ ਉਹ ਸੂਬਾ,
ਔਰ ਸੂਬਾ ਜਬਰਦਸਤ ਖਾਂ ਸੂਬਾ ਲਾਹੌਰ ਇਹ ਆਪਣੇ ਹਾਥੀ ਤੋਂ ਥੱਲੇ ਉਤਰਿਆ, ਕਹਿੰਦਾ ਮੈਂ ਤੋਪ ਆਪ ਚਲਾਵਾਂਗਾ, ਮੈਂ ਆਪ ਤੋਪ ਦਾ ਗੋਲਾ ਦਾਗਾਂਗਾ, ਆਪ ਤੋਪ ਚਲਾਉਣ ਵਾਸਤੇ ਹਾਥੀ ਤੋਂ ਥੱਲੇ ਉਤਰਿਆ।
ਉੱਚ ਨੀਚ ਤੋਪਨ ਮੁੱਕ ਕਰਕੇ
ਇਹਨੇ ਸਾਰੀਆਂ ਤੋਪਾਂ ਨੂੰ ਆਪਣੀ ਨਿਗਰਾਨੀ ਦੇ ਨਾਲ, ਕਿਸੇ ਤੋਪ ਦਾ ਮੂੰਹ ਉੱਚਾ ਕੀਤਾ, ਕਿਸੇ ਦਾ ਨੀਵਾਂ ਕੀਤਾ, ਤੋਪਾਂ ਦੇ ਮੂੰਹ ਸਾਰੇ ਕਿਸੇ ਤੋਂ ਬਰਾਬਰ ਕੀਤਾ ਹੋਇਆ ਵੀ ਜਿਹੜਾ ਵੀ ਗੋਲਾ ਜਾ ਕੇ ਵੱਜੇ ਸਿੱਧਾ ਗੁਰੂ ਜੀ ਤੱਕ ਜਾਵੇ। ਇਸ ਹਿਸਾਬ ਦੇ ਨਾਲ ਇਹਨੇ ਤੋਪਾਂ ਦੇ ਮੂੰਹ ਉੱਚੇ ਨੀਵੇਂ ਥੱਲੇ ਕੀਤੇ ਹਨ।
ਤਕੈ ਸ਼ਿਸਤ ਹੋਏ ਕੁੱਬਾ,
ਕੁੱਬਾ ਹੋ ਕੇ ਨਾ ਥੱਲੇ ਨੂੰ ਟੇਢਾ ਜਿਹਾ ਹੋ ਕੇ ਤੋਪ ਦੀ ਜਿਹੜੀ ਨਾਲੀ ਆ ਉਹਦੇ ਨਾਲ ਸਿੱਧਾ ਕਰਕੇ ਵੇਖਦਾ ਵੀ ਏਦਾਂ ਜਾਏਗਾ ਗੋਲਾ, ਏਦਾਂ ਕੁੱਬਾ ਹੋ ਕੇ ਨਾ ਉੱਡ ਕੇ ਨਿਸ਼ਾਨਾ ਲਾ ਕੇ ਵੇਖਦਾ ਤੋਪ ਦੇ ਨਾਲ, ਤੋਪ ਦੀ ਨਾਲੀ ਦੇ ਨਾਲ।
ਸਰਬ ਸਭਾ ਕੋ ਅਰ ਸਤਿਗੁਰ ਕੋ,
ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਔਰ ਮਹਾਰਾਜ ਜੀ ਦੇ ਨਾਲ ਜਿੰਨੀ ਸਭਾ ਲੱਗੀ ਹੋਈ ਹੈ, ਸਤਿਗੁਰਾਂ ਦੇ ਸਿੰਘ ਵੀ ਬੈਠੇ ਸੀ ਨਾ ਆਲੇ ਦੁਆਲੇ ਮਹਾਰਾਜ ਜੀ ਦੇ, ਜਿੱਥੇ ਕਲਗੀਧਰ ਜੀ ਪਲੰਘੇ ਤੇ ਬੈਠੇ, ਆਲੇ ਦੁਆਲੇ ਸਿੰਘ ਬੈਠੇ ਹੋਏ ਦੀਵਾਨ ਸਜਾ ਕੇ, ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਔਰ ਸਿੰਘਾਂ ਨੂੰ
ਤਾਕ ਤਾਕ ਬਿਦ ਨਿਕੇ,
ਚੰਗੀ ਤਰ੍ਹਾਂ ਤੱਕ ਤੱਕ ਕੇ ਗੋਲਿਆਂ ਦੇ ਨਿਸ਼ਾਨੇ ਲਾਏ ਨੇ, ਤੱਕ ਤੱਕ ਕੇ ਜਿਹੜੀਆਂ ਤੋਪਾਂ ਦੇ ਮੂੰਹ ਨੇ ਉਸੇ ਤਰੀਕੇ ਦੇ ਨਾਲ ਸਿੱਧੇ ਕੀਤੇ ਹਨ।
ਥੈਲੀ ਭਰ ਬਰੂਦ ਅਰ ਗੋਰਾ,
ਥੈਲੀਆਂ ਭਰ ਭਰ ਕੇ ਬਰੂਦ ਦੀਆਂ ਤੇ ਵੱਡੇ ਵੱਡੇ ਜਿਹੜੇ ਗੋਲੇ ਨੇ ਉਹ ਤੋਪਾਂ ਦੇ ਮੂੰਹ ਵਿੱਚ ਪਾਏ ਗਏ।
ਕਰ ਕਰ ਮਤ ਨਿਜੀ ਕੇ,
ਆਪਣੇ ਹਿਰਦੇ ਦੀ ਮਤ ਦੇ ਨਾਲ ਆਪਣੀ ਸਿਆਣਪ ਦੇ ਨਾਲ ਇਹਨੇ ਤੋਪਾਂ ਤਿਆਰ ਕਰਵਾਈਆਂ ਜਬਰਦਸਤ ਖਾਂ ਨੇ।
ਉਤ ਸਿੰਘਨ ਗਤ ਇਨ ਕੀ ਪਿਖ ਕਰ,
ਉਧਰ ਸਿੰਘਾਂ ਨੇ ਇਹਨਾਂ ਦੀ ਹਾਲਤ ਵੇਖੀ, ਸਿੰਘਾਂ ਦੀ ਨਿਗਰਾਨੀ ਸੀ, ਇਹ ਕਿਹੜਾ ਕਿ ਵੀ ਸਿੰਘ ਬੇਫਿਕਰ ਹੋ ਕੇ ਬੈਠੇ ਸਨ, ਉਹਨਾਂ ਵੀ ਪੂਰੀ ਨਿਗਰਾਨੀ ਰੱਖੀ ਹੋਈ ਸੀ ਕਿ ਤੁਰਕ ਕੀ ਕਰ ਰਹੇ ਨੇ। ਜਦੋਂ ਸਿੰਘਾਂ ਨੇ ਇਹਨਾਂ ਵੱਲ ਵੇਖਿਆ ਵੀ ਇਹ ਤੋਪਾਂ ਦੇ ਮੂੰਹ ਸਿੱਧੇ ਕਰ ਰਹੇ ਨੇ, ਗੋਲੇ ਚਲਾਣਾ ਚਾਹੁੰਦੇ ਹਨ,
ਬ੍ਰਿੰਦ ਤੋਪੇ ਅਨੁਮਾਨੇ,
ਇਹਨਾਂ ਨੇ ਅਨੇਕਾਂ ਤੋਪਾਂ ਸਿੱਧੀਆਂ ਕਰਕੇ ਸਾਹਮਣੇ ਲਿਆਂਦੀਆਂ ਨੇ, ਖੜੀਆਂ ਕਰ ਦਿੱਤੀਆਂ ਹਨ।
ਮਹਾਰਾਜ ਅਵ ਲੋਕੋ ਉਤਕੋ,
ਤੋ ਸਿੰਘਾਂ ਨੇ ਸਤਿਗੁਰਾਂ ਨੂੰ ਬੇਨਤੀ ਕੀਤੀ, ਜਦੋਂ ਤੋਪਾਂ ਨੇੜੇ ਕਰ ਲਈਆਂ ਨੇ ਇਹਨਾਂ ਨੇ ਗੋਲੇ ਚਲਾਉਣ ਵਾਸਤੇ ਤੋਪਾਂ ਸਿੱਧੀਆਂ ਕਰ ਲਈਆਂ, ਤੇ ਵੇਖ ਕੇ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੂੰ ਕਹਿਣ ਲੱਗੇ, ਕਲਗੀਧਰ ਜੀ ਵੇਖੋ ਉਧਰ ਨਿਗਾਹ ਮਾਰ ਕੇ,
ਨੀਚਨ ਦੁਰਮਤ ਠਾਨੇ,
ਵੇਖੋ ਇਹਨਾਂ ਨੀਚਾਂ ਨੇ ਕਿੱਡੀ ਭੈੜੀ ਮਾੜੀ ਮਤ ਧਾਰਨ ਕੀਤੀ ਹੈ, ਆਪਾਂ ਆਪ ਜੀ ਆਰਾਮ ਨਾਲ ਬੈਠੇ ਹੋ, ਸੁਖ ਨਾਲ ਬੈਠੇ ਹੋ ਇੱਥੇ, ਤੇ ਵੇਖੋ ਪਾਪੀ ਤੁਹਾਡੇ ਤੇ ਗੋਲੇ ਦਾਗਣ ਵਾਸਤੇ ਤੋਪਾਂ ਇਕੱਠੀਆਂ ਕਰੀ ਖਲੋਤੇ ਨੇ, ਮਹਾਰਾਜ ਵੇਖੋ ਇਹਨਾਂ ਨੀਚਾਂ ਦੀ ਭੈੜੀ ਤੇ ਖੋਟੀ ਮਤ ਕਿੱਡੀ ਮਾੜੀ ਹੈ,
ਖਰੇ ਮਤੰਗ ਤੁਰੰਗਮ ਪੁੰਜੰਗ,
ਵੇਖੋ ਮਹਾਰਾਜ ਜੀ ਸਾਹਮਣੇ ਕਿੰਨੇ ਹਾਥੀ ਖੜੇ ਨੇ, ਘੋੜੇ ਖੜੇ ਹੋਏ ਨੇ,
ਮਾਨਵ ਜੈ ਸਮੰਦਾਏ,
ਔਰ ਉਹਨਾਂ ਨਾਲ ਸੈਂਕੜੇ ਬੰਦੇ ਵੀ ਖੜੇ ਹੋਏ ਨਜ਼ਰ ਆਉਂਦੇ ਹਨ।
ਤਾਂ ਤੋਪ ਗਨ ਲਿਆ ਮਨ ਕੇਨੇ,
ਵੇਖੋ ਮਹਾਰਾਜ ਜੀ ਬਲਦਾਂ ਦੇ ਪਿੱਛੇ ਬੰਨ ਬੰਨ ਕੇ ਖਿੱਚ ਖਿੱਚ ਕੇ ਤੋਪਾਂ ਲੈ ਆਏ ਨੇ, ਤੇ ਇੱਕੋ ਜਗ੍ਹਾ ਤੇ ਸਾਰੀਆਂ ਤੋਪਾਂ ਲਿਆ ਕੇ ਇਹਨਾਂ ਨੇ ਇਕੱਠੀਆਂ ਕਰਕੇ ਰੱਖ ਲਈਆਂ ਹਨ।
ਹੇਰੀ ਦ੍ਰਿਗ ਲਾਏ,
ਮਹਾਰਾਜ ਅਸੀਂ ਦੂਰੋਂ ਨਿਗਾਹ ਮਾਰ ਕੇ ਝਾਤੀ ਮਾਰ ਕੇ ਵੇਖਿਆ ਵੀ ਇਹਨਾਂ ਨੇ ਸਾਰੀਆਂ ਤੋਪਾਂ ਹੁਣੇ ਹੁਣੇ ਲਿਆਂਦੀਆਂ ਨੇ, ਪਹਿਲਾਂ ਇਹ ਤੋਪਾਂ ਇੱਥੇ ਸਾਹਮਣੇ ਨਜ਼ਰ ਨਹੀਂ ਸਨ ਆਉਂਦੀਆਂ, ਮਹਾਰਾਜ ਹੁਣੇ ਹੁਣੇ ਇਹਨਾਂ ਦੀਆਂ ਤੋਪਾਂ ਅਸੀਂ ਆਉਂਦੀਆਂ ਵੇਖੀਆਂ ਹਨ।
ਅਸਨੇ ਹੋਏ ਆਏ ਗਨ ਗੋਰੇ,
ਮਹਾਰਾਜ ਕਿਤੇ ਐਸਾ ਨਾ ਹੋਵੇ ਕਿ ਤੋਪ ਦੇ ਵਿੱਚੋਂ ਚੱਲਿਆ ਹੋਇਆ ਗੋਲਾ ਇੱਥੇ ਤੱਕ ਆਪਣੇ ਕੋਲ ਆ ਪਹੁੰਚੇ,
ਲਗੇ ਦੀਵਾਨ ਮਜਾਰੇ,
ਮਹਾਰਾਜ ਇੱਥੇ ਆਪਣਾ ਦੀਵਾਨ ਸਜਿਆ ਹੋਇਆ, ਆਪ ਜੀ ਦਾ ਦੀਵਾਨ ਸਜਿਆ ਹੋਇਆ, ਕਿਤੇ ਇੱਥੇ ਸਜੇ ਹੋਏ ਦੀਵਾਨ ਦੇ ਵਿੱਚ ਗੋਲਾ ਨਾ ਡਿੱਗੇ, ਕਿਉਂਕਿ ਉਹਨਾਂ ਨੇ ਗੋਲੇ ਦਾਗਣੇ ਨੇ, ਹੁਣ ਤੋਪਾਂ ਉਹਨਾਂ ਨੇ ਤਿਆਰ ਕਰ ਲਈਆਂ ਨੇ, ਮੂੰਹ ਇੱਧਰ ਨੂੰ ਕੀਤੇ ਹੋਏ ਨੇ, ਨਜ਼ਰ ਆ ਰਹੇ ਨੇ। ਤੇ ਮਹਾਰਾਜ ਜੇ ਹੁਣ ਤੋਪ ਦੇ ਗੋਲੇ ਚਲਾਣਗੇ ਕਿਤੇ ਇੱਥੇ ਆਪ ਜੀ ਦੇ ਦੀਵਾਨ ਵਿੱਚ ਆ ਕੇ ਤੋਪ ਦਾ ਗੋਲਾ ਨਾ ਡਿੱਗੇ।
ਅੰਗ ਭੰਗ ਕਰ ਪ੍ਰਾਣ ਬਿਨਾਸੈ।
ਮਹਾਰਾਜ ਜੇ ਤੋਪ ਦਾ ਗੋਲਾ ਆਵੇਗਾ ਕਿਤੇ ਕਿਸੇ ਦੇ ਪ੍ਰਾਣ ਨਾਸ ਨਾ ਹੋਣ ਜਾਂ ਕਿਸੇ ਦਾ ਕੋਈ ਅੰਗ ਬਾਹ ਨਾ ਟੁੱਟੀ ਟੁੱਟ ਜਾਵੇ, ਤੋਪ ਦੇ ਗੋਲੇ ਨਾਲ ਕੋਈ ਜ਼ਖਮੀ ਨਾ ਹੋ ਜਾਵੇ।
ਔਚਕ ਗਜ਼ਬ ਗੁਜ਼ਾਰੈ।
ਜਦੋਂ ਗੋਲਾ ਆਉਣਾ ਤੇ ਅਚਨਚੇਤ ਅਚਾਨਕ ਹੀ ਆਉਣਾ, ਉਹਦੇ ਨਾਲ ਮਹਾਰਾਜ ਜੀ ਕੋਈ ਮਰ ਵੀ ਸਕਦਾ ਹੈ, ਕੋਈ ਜ਼ਖਮੀ ਵੀ ਹੋ ਸਕਦਾ।
ਸਨਮੁਖ ਤੇ ਉੱਠ ਦਿਸ਼ਾ ਦੂਸਰੀ
ਕਰਕੇ ਮਹਾਰਾਜ ਸਾਡੀ ਬੇਨਤੀ ਹੈ ਵੀ ਆਪਾਂ ਇੱਥੋਂ ਸਾਹਮਣੇ ਉੱਠ ਚੱਲੀਏ, ਕਿਉਂਕਿ ਉਹਨਾਂ ਨੇ ਤੋਪਾਂ ਦੇ ਗੋਲੇ ਜਿਹੜੇ ਨੇ ਹੁਣ ਛੱਡਣੇ ਨੇ, ਬੀੜ ਲਈਆਂ ਨੇ ਤੋਪਾਂ। ਮਹਾਰਾਜ ਆਪ ਜੀ ਕਿਰਪਾ ਕਰੋ, ਆਪਾਂ ਹੁਣ ਇੱਥੋਂ ਉੱਠ ਚੱਲੀਏ। ਇੱਥੋਂ ਉੱਠ ਕੇ ਆਪਾਂ ਪਲੰਘਾਂ ਹੀ ਚੁੱਕਣਾ, ਚੁੱਕ ਕੇ ਦੂਜੇ ਪਾਸੇ ਚਲੇ ਜਾਂਦੇ ਹਾਂ ਜਿੱਧਰੋਂ ਆਪਾਂ ਨੂੰ ਓਟ ਹੋਵੇ ਤੇ ਆਹ ਜਿਹੜੇ ਗੋਲੇ ਨੇ ਆਪਣੇ ਤੱਕ ਨਾ ਪਹੁੰਚ ਸਕਣ।
ਫਿਰ ਉਹ ਲਗਾਏ ਦੀਵਾਨਾ,
ਆਪਾਂ ਥੋੜਾ ਜਿਹਾ ਪਾਸੇ ਕਰਕੇ ਦੂਜੀ ਦਿਸ਼ਾ ਵਾਲੇ ਪਾਸੇ ਚੱਲ ਕੇ ਦੀਵਾਨ ਸਜਾ ਲੈਂਦੇ ਹਾਂ। ਆਪਾਂ ਤਾਂ ਬਾਹਰ ਦੀਵਾਨ ਹੀ ਸਜਾਣਾ, ਇੱਥੇ ਨਹੀਂ ਤੇ ਦੂਜੇ ਥਾਂ ਤੇ ਉੱਠ ਕੇ ਸਜਾ ਲੈਂਦੇ ਹਾਂ।
ਤੁਰਕ ਸ਼ਤਰੂ ਕੋ ਕਾ ਭਰੋਸਾ, ਦੁਸ਼ਟ ਸੋ ਬੇਈਮਾਨ।
ਮਹਾਰਾਜ ਇਹਨਾਂ ਤੁਰਕਾਂ ਦਾ, ਇਹਨਾਂ ਦੁਸ਼ਮਣਾਂ ਦਾ ਕੀ ਭਰੋਸਾ ਹੈ, ਇਹ ਬੜੇ ਦੁਸ਼ਟ ਨੇ, ਇਹ ਬੇਈਮਾਨ ਨੇ। ਮਹਾਰਾਜ ਇਹਨਾਂ ਦਾ ਕੋਈ ਮਾਨ ਧਰਮ ਥੋੜੀ ਹੈ ਵੀ ਆਹ ਨਿਯਮ ਤਾਂ ਨਹੀਂ ਜੰਗ ਬੰਦੀ ਦਾ। ਜੇ ਜੰਗ ਬੰਦੀ ਦਾ ਨਿਯਮ ਇਹ ਨਹੀਂ ਹੈ ਕਿ ਤੁਸੀਂ ਕੋਈ ਬੈਠਾ ਤੇ ਬੈਠੇ ਦੇ ਉੱਤੇ ਹਮਲਾ ਕਰ ਦੋ ਬਿਨਾਂ ਕਿਸੇ ਚੇਤਾਵਨੀ ਦੇ, ਬਿਨਾਂ ਕਿਸੇ ਚੇਤਾਵਨੀ ਦੇ ਉੱਤੇ ਹਮਲਾ ਕਰਨਾ ਇਹ ਦੁਸ਼ਟਤਾ ਹੀ ਹੈ, ਬੇਈਮਾਨੀ ਹੈ। ਮਹਾਰਾਜ ਇਹਨਾਂ ਬੇਈਮਾਨਾਂ ਦਾ, ਦੁਸ਼ਟਾਂ ਦਾ ਕੋਈ ਭਰੋਸਾ ਨਹੀਂ ਹੈ।
ਜਬ ਨਿਰਮੋਹ ਆਪ ਪ੍ਰਭ ਉਤਰੇ, ਮਹਾਰਾਜਨ ਦਗਾ ਗੁਜ਼ਾਰਾ।
ਕਲਗੀਧਰ ਜੀ ਆਪ ਜੀ ਨੇ ਚੰਗੀ ਤਰ੍ਹਾਂ ਪਹਿਲਾਂ ਜਾਣਿਆ ਹੀ ਹੈ ਵੀ ਜਦੋਂ ਆਪ ਜੀ ਨਿਰਮੋਹਗੜ੍ਹ ਕਿਲੇ ਦੇ ਕੋਲ ਉਤਰੇ ਹੋਏ ਸੀ, ਪਿੱਛੇ ਕਥਾ ਆਪ ਜੀ ਨੇ ਸਰਵਣ ਕੀਤੀ ਹੈ ਕਿ ਉਦੋਂ ਇਹਨਾਂ ਪਹਾੜੀ ਰਾਜਿਆਂ ਨੇ ਮਹਾਰਾਜ ਜੀ ਆਪ ਜੀ ਤੇ ਗੋਲਾ ਦਾਗਿਆ ਸੀ। ਆਪ ਜੀ ਬਾਹਰ ਬੈਠੇ ਸੀ ਤੇ ਇਹਨਾਂ ਪਹਾੜੀ ਰਾਜਿਆਂ ਨੇ ਮਹਾਰਾਜ ਜੀ ਉਸ ਵੇਲੇ ਗੋਲਾ ਚਲਾਇਆ ਸੀ, ਗੋਲਾ ਦਾਗਿਆ ਸੀ।
ਰਾਜਨ ਦਗਾ ਗੁਜ਼ਾਰਾ,
ਜਿਹੜੇ ਪਹਾੜੀ ਰਾਜਿਆਂ ਨੇ ਬੜਾ ਵੱਡਾ ਦਗਾ ਕੀਤਾ ਸੀ। ਪਹਿਲਾਂ ਤੇ ਕਹਿੰਦੇ ਸੀ ਤੁਸੀਂ ਆਨੰਦਪੁਰ ਸਾਹਿਬ ਛੱਡ ਦਿਓ, ਆਟੇ ਦੀ ਗਊ ਰੱਖ ਕੇ ਕਸਮ ਦਿੱਤੀ ਸੀ। ਬਾਅਦ ਵਿੱਚ ਇਹਨਾਂ ਰਾਜਿਆਂ ਨੇ ਬੜਾ ਵੱਡਾ ਭਾਰੀ ਦਗਾ ਕੀਤਾ ਸੀ ਆਪ ਜੀ ਨੇ, ਜਿਸ ਵੇਲੇ ਨਿਰਮੋਹਗੜ੍ਹ ਵਿਖੇ ਬਾਹਰ ਮੈਦਾਨ ਵਿੱਚ ਡੇਰਾ ਕੀਤਾ ਹੋਇਆ ਸੀ।
ਤੋਪ ਸਮੁਖ ਕਰ ਤਾਕ ਸ਼ਿਸ਼ਤ ਕੋ,
ਇਹਨਾਂ ਨੇ ਤੋਪ ਤੁਹਾਡੇ ਵੱਲ ਮੂੰਹ ਕਰਕੇ ਸ਼ਿਸ਼ਤ ਬੰਨ ਕੇ, ਨਿਸ਼ਾਨਾ ਬੰਨ ਕੇ ਗੋਲਾ ਚਲਾਇਆ ਸੀ।
ਮਾਰਾ
ਬੈਠਿਆ ਬੈਠਿਆ, ਆਪਾਂ ਤਾਂ ਬੈਠੇ ਸੀ ਸਹਿਜ ਸੁਭਾਏ, ਤੇ ਮਹਾਰਾਜ ਆਪਣੇ ਬੈਠਿਆਂ ਬੈਠੇ ਨਾ ਪਹਾੜੀ ਰਾਜਿਆਂ ਨੇ ਅਚਨਚੇਤ ਅਚਾਨਕ ਤੋਪ ਦਾ ਸਿਸਤ ਬੰਨ ਕੇ, ਨਿਸ਼ਾਨਾ ਬੰਨ ਕੇ ਗੋਲਾ ਚਲਾ ਦਿੱਤਾ।
ਤੈਸੀ ਬਿਧੇਨ ਕੀ ਅਬ ਦਿੱਕਤ,
ਮਹਾਰਾਜ ਉਹੀ ਵਿਧੀ ਹੁਣ ਦੁਬਾਰਾ ਅਪਣਾਉਣ ਲੱਗੇ ਨੇ। ਜਰੂਰ ਇਹ ਪਹਾੜੀ ਰਾਜਿਆਂ ਦੀ ਸਲਾਹ ਹੋਣੀ ਹੈ ਇਹਨਾਂ ਨੂੰ, ਇਹ ਸੂਬੇ ਸਰਹੰਦ ਨੂੰ, ਸੂਬੇ ਲਾਹੌਰ ਨੂੰ ਪਹਾੜੀ ਰਾਜਿਆਂ ਨੇ ਹੀ ਸਲਾਹ ਦਿੱਤੀ ਹੋਣੀ ਆ ਵੀ ਇਹਨਾਂ ਤੇ ਬੈਠਿਆਂ ਤੇ ਗੋਲੇ ਚਲਾਈਏ, ਜਿਵੇਂ ਮਹਾਰਾਜ ਜੀ ਪਹਿਲਾਂ ਇਹਨਾਂ ਨੇ ਚਲਾਇਆ ਸੀ ਆਪਣੇ ਤੇ ਗੋਲਾ, ਉਸੇ ਤਰ੍ਹਾਂ ਹੁਣ ਇਹ ਤੋਪ ਦਾ ਮੂੰਹ ਆਪਣੇ ਵੱਲ ਕਰਕੇ ਗੋਲੇ ਚਲਾਉਣਾ ਚਾਹੁੰਦੇ ਹਨ।
ਰਚਿਓ ਪਾਪ ਮਤ ਪਾਪੇ,
ਪਾਪੀ ਮਤ ਵਾਲਿਆਂ ਨੇ ਇਸ ਤਰ੍ਹਾਂ ਦਾ ਪਾਪ ਰਚਿਆ, ਇਸ ਤਰ੍ਹਾਂ ਦਾ ਇਹ ਪਾਪ ਤੇ ਛਲ ਰਚਿਆ ਹੋਇਆ।
ਬਿਨਾਂ ਜੰਗ ਤੇ ਮਾਰਨ ਚਾਤ,
ਬਿਨਾਂ ਜੰਗ ਕੀਤੇ ਹੀ ਮਾਰਨਾ ਚਾਹੁੰਦੇ ਨੇ ਤੋਪ ਦੇ ਗੋਲੇ ਨਾਲ, ਲੜਨਾ ਨਹੀਂ ਚਾਹੁੰਦੇ। ਵੇਖੋ ਮਹਾਰਾਜ ਕਿੱਡੇ ਵੱਡੇ ਪਾਪੀ ਨੇ ਆਏ ਲੜਨ ਨੇ, ਪਰ ਲੜਨਾ ਚਾਹੁੰਦੇ ਨਹੀਂ, ਬਿਨਾਂ ਜੰਗ ਕੀਤੇ ਹੀ ਮਾਰਨਾ ਚਾਹੁੰਦੇ ਹਨ।
ਮੰਦ ਮੈਦ ਸੰਤਾਪੇ,
ਪਹਾੜੀ ਜਿਹੜੇ ਪਹਾੜੀ ਰਾਜੇ ਨੇ ਉਰੇ ਜਿਹੜੇ ਤੁਰਕ ਤੇ ਮਲੇਛ ਨੇ, ਇਹ ਮਾੜੀ ਮਤ ਵਾਲੇ ਨੇ ਔਰ ਸੰਤਾਪੀ ਦੁੱਖ ਦੇਣ ਵਾਲੇ ਹਨ।
ਆਛੀ ਬਾਤ ਦਾਸ ਕਰ ਬਿੰਤੇ,
ਮਹਾਰਾਜ ਚੰਗੀ ਗੱਲ ਤਾਂ ਇਹੀ ਹੈ, ਸਾਰੇ ਸੇਵਾਦਾਰ ਆਪ ਜੀ ਨੂੰ ਬੇਨਤੀ ਕਰਦੇ ਨੇ।
ਐਸੀ ਵਿਧ ਲਖ ਪਾਏ,
ਜਿਵੇਂ ਵਿਧੀ ਅਸੀਂ ਲਖੀ ਹੈ ਜਾਣੀ ਹੈ, ਉਹ ਅਸੀਂ ਆਪ ਜੀ ਦੇ ਅੱਗੇ ਬੇਨਤੀ ਕਰਕੇ ਦੱਸ ਦਿੱਤੀ ਹੈ।
ਅੱਗੇ ਜਿਮ ਰਾਵਰ ਹੋਏ ਮਰਜ਼ੀ,
ਅੱਗੇ ਮਹਾਰਾਜ ਜੀ ਤੁਹਾਡੀ ਮਰਜ਼ੀ ਚੱਲਣੀ ਹੈ। ਸਾਨੂੰ ਜੋ ਨਜ਼ਰ ਆਇਆ ਅਸੀਂ ਦੱਸਣਾ ਸੀ ਕਿ ਮਹਾਰਾਜ ਤੋਪਾਂ ਦੇ ਮੂੰਹ ਬੀੜ ਲਏ ਨੇ ਪਹਾੜੀਆਂ ਨੇ, ਤੁਰਕਾਂ ਨੇ, ਇਹ ਹੁਣ ਗੋਲੇ ਚਲਾਣਗੇ ਇੱਥੇ ਜਿੱਥੇ ਆਪਾਂ ਬੈਠੇ ਹਾਂ ਦੀਵਾਨ ਵਿੱਚ, ਤੇ ਕੋਈ ਮਰ ਵੀ ਸਕਦਾ, ਕੋਈ ਜ਼ਖਮੀ ਵੀ ਹੋ ਸਕਦਾ। ਆਪਾਂ ਇੱਥੋਂ ਉੱਠ ਕੇ ਕਿਤੇ ਦੂਜੇ ਪਾਸੇ ਬੈਠ ਕੇ ਦੀਵਾਨ ਸਜਾ ਲਈਏ। ਮਹਾਰਾਜ ਅੱਗੇ ਆਪ ਜੀ ਦੀ ਮਰਜ਼ੀ ਚੱਲਣੀ। ਵੇਖੋ ਸਿੱਖ ਵੀ ਕਿੱਡੇ ਪਿਆਰ ਨਾਲ ਬੇਨਤੀ ਕਰਦੇ ਨੇ। ਬੇਨਤੀ ਵੀ ਕਰ ਦਿੱਤੀ ਹੈ, ਪਰ ਇਹ ਨਹੀਂ ਕਿਹਾ ਗੁਰੂ ਜੀ ਨਹੀਂ ਤੁਸੀਂ ਉੱਠੋ ਹੀ ਉੱਠੋ ਇੱਥੋਂ, ਉਹ ਤਾਂ ਹੋ ਜਾਂਦਾ ਹੁਕਮ। ਬੇਨਤੀ ਇਹ ਹੈ ਮਹਾਰਾਜ, ਬੇਨਤੀ ਸਾਡੀ ਇਸ ਤਰ੍ਹਾਂ, ਅੱਗੇ ਤੁਹਾਡੀ ਮਰਜ਼ੀ ਚੱਲਣੀ ਹੈ, ਜਿਵੇਂ ਆਪ ਜੀ ਦੀ ਮਰਜ਼ੀ ਹੋਵੇਗੀ, ਜਿਵੇਂ ਆਪ ਜੀ ਦੀ ਮਹਾਰਾਜ ਜੀ ਰਜਾ ਹੋਵੇਗੀ, ਉਸੇ ਤਰ੍ਹਾਂ ਹੀ ਆਪ ਜੀ ਕਰੋ
ਕਰੋ ਜਥਾ ਮਨ ਭਾਏ।
ਇਹੋ ਜੀ ਆਪ ਜੀ ਦੇ ਮਨ ਨੂੰ ਭਾਵੇ, ਆਪ ਜੀ ਉਸੇ ਤਰ੍ਹਾਂ ਹੀ ਕਰੋ। ਗਰੀਬ ਨਵਾਜ
ਸੁਣ ਕਰ ਸ਼੍ਰੀ ਕਲਗੀ ਤਰ ਬੋਲੇ, ਸੁਣੋ ਖਾਲਸਾ ਪਿਆਰੇ।
ਮਹਾਰਾਜ ਜੀ ਨੇ ਜਦੋਂ ਸਿੰਘਾਂ ਦੀ ਬੇਨਤੀ ਸੁਣੀ, ਸੁਣ ਕੇ ਕਲਗੀਆਂ ਵਾਲੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ, ਕਹਿਣ ਲੱਗੇ ਖਾਲਸਾ ਜੀ, ਹੇ ਮੇਰੇ ਪਿਆਰੇ ਖਾਲਸਾ ਜੀ, ਧਿਆਨ ਨਾਲ ਸੁਣੋ।
ਕਾਲ ਕੋਚ ਤਨ ਪੈਰਨ ਕੀਨੀ, ਬ੍ਰਹਮ ਕੋਚ ਉਧਾਰੇ।
ਮਹਾਰਾਜ ਜੀ ਕਹਿੰਦੇ ਭਾਈ, ਅਸੀਂ ਆਪਣੇ ਸਰੀਰ ਦੇ ਉੱਤੇ ਕਾਲ ਕਵਚ ਧਾਰਨ ਕੀਤਾ ਹੋਇਆ, ਬ੍ਰਹਮ ਕਵਚ ਅਸੀਂ ਆਪਣੇ ਹਿਰਦੇ ਵਿੱਚ ਧਾਰਨ ਕੀਤਾ ਹੋਇਆ। ਕਾਲ ਕਵਚ ਦਾ ਮਤਲਬ ਹੈ ਵੀ ਅਕਾਲ ਪੁਰਖ ਸਾਡੇ ਸਰੀਰ ਦਾ ਕਵਚ ਹੈ, ਜਿਵੇਂ ਕਵਚ ਹੁੰਦਾ ਨਾ ਸਰੀਰ ਤੇ ਪਾਇਆ ਹੋਇਆ, ਜਿਵੇਂ ਅੱਜ ਕੱਲ ਕਹਿ ਦਿੰਦੇ ਨੇ ਜੀ ਇਹ ਬੁਲਟ ਪਰੂਫ ਜੈਕਟ ਹੈ, ਇਹਦੇ ਚੋਂ ਗੋਲੀ ਨਹੀਂ ਲੰਘਦੀ, ਕਹਿੰਦੇ ਇਸ ਤਰ੍ਹਾਂ ਦਾ ਕਵਚ ਅਕਾਲ ਪੁਰਖ ਸਾਡੇ ਸਰੀਰ ਦੇ ਆਲੇ ਦੁਆਲੇ ਅਕਾਲ ਪੁਰਖ ਕਵਚ ਬਣਿਆ ਹੋਇਆ, ਔਰ ਸਾਡੇ ਹਿਰਦੇ ਵਿੱਚ ਬ੍ਰਹਮ ਕਵਚ ਹੈ। ਬ੍ਰਹਮ ਕਵਚ ਖਾਲਸਾ ਜੀ ਇੱਕ ਬਾਣੀ ਵੀ ਹੈ ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੀ, ਜੋ ਗੁਰੂ ਕੇ ਸਿੱਖ ਬੜੇ ਪਿਆਰ ਨਾਲ ਉਸ ਬ੍ਰਹਮ ਕਵਚ ਬਾਣੀ ਦਾ ਨਿਤਨੇਮ ਵੀ ਕਰਦੇ ਹਨ, ਬ੍ਰਹਮ ਕਵਚ ਦਾ ਜਾਪ ਵੀ ਕਰਦੇ ਹਨ। ਮਹਾਰਾਜ ਜੀ ਕਹਿੰਦੇ ਉਹ ਬ੍ਰਹਮ ਕਵਚ ਸਾਡੇ ਹਿਰਦੇ ਦੇ ਵਿੱਚ ਹੈ,
ਜਿਸ ਤੇ ਸੇਲ ਸੰਗ ਸਰ ਸ਼ਕਤੀ,
ਇਸ ਦੇ ਨਾਲ ਇਹ ਬਰਛੀਆਂ, ਇਹ ਬਰਛੇ, ਇਹ ਤੀਰ, ਇਹ ਜਿਹੜੇ ਸ਼ਸਤਰ ਹਨ,
ਤੋਮਰ ਗੋਰੀ ਗੋਰਾ,
ਵੱਡੇ ਨੇਜੇ ਗੋਲੀਆਂ ਤੇ ਆ ਜਿਹੜੇ ਗੋਲੇ ਹਨ,
ਕੰਟਕ ਦੁਸ਼ਟ ਅਨੇਕ ਯਤਨ ਤੇ,
ਆ ਦੁਸ਼ਟਾਂ ਰੂਪੀ ਕੰਟਕਾਂ ਦੇ ਅਨੇਕਾਂ ਯਤਨਾਂ ਦੇ ਨਾਲ ਵੀ
ਮਾਰੇ ਜੇ ਹਮ ਓਰਾ,
ਇਹ ਜੇ ਮਾਰਨਗੇ ਵੀ ਨਾ ਸਾਡੇ ਵੱਲ, ਤੀਰ ਚਲਾਉਣਗੇ, ਬਰਛੀਆਂ ਚਲਾਉਣਗੇ, ਗੋਲੀਆਂ ਚਲਾਣਗੇ, ਗੋਲੇ ਚਲਾਣਗੇ, ਜਾਂ ਹੋਰ ਅਨੇਕਾਂ ਪ੍ਰਕਾਰ ਦੇ ਸ਼ਸਤਰ ਜੇ ਸਾਡੇ ਵੱਲ ਚਲਾਉਣਗੇ ਵੀ ਇਹ ਦੁਸ਼ਟ ਮਤ ਵਾਲੇ,
ਏਕ ਨਾ ਲਾਗ ਸਕੈ ਤਨ ਹਮਰੇ।
ਮਹਾਰਾਜ ਜੀ ਕਹਿੰਦੇ ਇਹਨਾਂ ਵੱਲੋਂ ਚਲਾਏ ਹੋਏ ਹਜ਼ਾਰਾਂ ਸ਼ਸਤਰ ਤੇ ਅਸਤਰ ਇੱਕ ਵੀ ਸਾਡੇ ਸਰੀਰ ਨੂੰ ਨਹੀਂ ਲੱਗ ਸਕੇਗਾ, ਇੱਕ ਵੀ ਸਾਡੇ ਤਨ ਨੂੰ ਨਹੀਂ ਲੱਗ ਸਕੇਗਾ, ਕਿਉਂਕਿ ਸਾਡਾ ਕਵਚ ਅਕਾਲ ਪੁਰਖ ਪਰਮਾਤਮਾ ਹੈ। ਅਕਾਲ ਪੁਰਖ ਦਾ ਕਵਚ ਅਸੀਂ ਆਪਣੇ ਸਰੀਰ ਤੇ ਧਾਰਨ ਕੀਤਾ ਹੋਇਆ, ਇਹਨਾਂ ਵੱਲੋਂ ਚਲਾਇਆ ਕੋਈ ਤੀਰ ਗੋਲੀ ਗੋਲਾ ਉਹ ਸਾਡੇ ਕੋਲ ਆ ਕੇ ਨਹੀਂ ਵੱਜੇਗਾ, ਸਾਡੇ ਸਰੀਰ ਤੇ ਨਹੀਂ ਚੱਲੇਗਾ।
ਸਾਰੇ ਉਪਾਏ ਨਿਫਲਾਵੇਂ,
ਇਹਨਾਂ ਦੇ ਕੀਤੇ ਹੋਏ ਸਾਰੇ ਉਪਾ ਉਹ ਅੱਜ ਅਸੀਂ ਇਹਨਾਂ ਕੋਲੋਂ ਕਰਵਾ ਕੇ ਵਿਖਾ ਵੀ ਦੇਣਾ, ਇਹ ਸਾਡੇ ਮਾਰਨ ਦਾ, ਸਾਨੂੰ ਮਾਰਨ ਦਾ ਬੜੇ ਉਪਾ ਕਰਨਗੇ, ਗੋਲੇ ਚਲਾਉਣਗੇ, ਪਰ ਇਹਨਾਂ ਦੇ ਸਾਰੇ ਕੀਤੇ ਹੋਏ ਉਪਾ ਅੱਜ ਨਿਫਲ ਕਰ ਦੇਵਾਂਗੇ।
ਮਹਾਕਾਲ ਕਾਲੀ ਰਖਵਾਰੇ,
ਮਹਾਕਾਲ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ, ਕਾਲ ਦਾ ਵੀ ਕਾਲ ਉਹਨੂੰ ਕਹਿੰਦੇ ਨੇ ਮਹਾਕਾਲ, ਉਹ ਕੌਣ ਹੈ? ਅਕਾਲ ਪੁਰਖ ਪਰਮਾਤਮਾ, ਉਹ ਸਾਡੇ ਰਾਖੀ ਕਰਨ ਵਾਲਾ ਹੈ।
ਇਹ ਕਰ ਹੱਥ ਬਚਾਵੇਂ,
ਮਹਾਕਾਲ ਰਖਵਾਰ ਹਮਾਰੋ, ਮਹਾਲੋਹ ਮੈਂ ਕਿੰਕਰ ਥਾਰੋ, ਦਸਵੇਂ ਪਾਤਸ਼ਾਹ ਦੇ ਬਚਨ ਨੇ ਕਹਿੰਦੇ ਉਹ ਮਹਾਕਾਲ ਸਾਡਾ ਰਖਵਾਲਾ ਹੈ, ਉਹਨੇ ਸਾਨੂੰ ਹੱਥ ਦੇ ਕੇ ਬਚਾਉਣਾ, ਹੱਥ ਦੇ ਕੇ ਰੱਖਣਾ ਹੈ।
ਸਰਬ ਲੋਕੀ ਰੱਛਾ ਹਮਕੋ,
ਸਾਨੂੰ ਸਰਬ ਲੋਹ ਦੀ ਰੱਛਿਆ ਹੈ। ਮਹਾਰਾਜ ਦਸਵੇਂ ਪਾਤਸ਼ਾਹ ਦੇ ਅਕਾਲ ਉਸਤਤ ਸਾਹਿਬ ਦੇ ਬਚਨ ਨੇ ਅਕਾਲ ਪੁਰਖ ਕੀ ਰੱਛਾ ਹਮਨੈ, ਸਰਬ ਲੋਹ ਜੀ ਦੀ ਸਦਾ ਰੱਛਿਆ ਹਮਨੈ। ਸਰਬ ਲੋਹ ਕਿਹਨੂੰ ਕਿਹਾ? ਅਕਾਲ ਪੁਰਖ ਪਰਮੇਸ਼ਰ ਨੂੰ। ਦਸਵੇਂ ਪਾਤਸ਼ਾਹ ਦੀ ਬਾਣੀ ਵੀ ਹੈ ਸਰਬਲੋ ਗ੍ਰੰਥ, ਉਹਦਾ ਮਤਲਬ ਹੈ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੋ ਸਰਬਲੋ ਹੈ, ਉਹਨੂੰ ਅਕਾਲ ਪੁਰਖ ਨੂੰ ਸਰਬਲੋ ਦਾ ਰੂਪ ਵਰਣਨ ਕੀਤਾ ਹੈ, ਕਹਿੰਦੇ ਉਹ ਸਾਡੀ ਰੱਖਿਆ ਕਰਨ ਵਾਲਾ ਹੈ।
ਪੇਸ਼ ਨਾ ਜਾਏ ਮਲੇਚਨ ਕੋ ਕੁਛ,
ਉੱਠਦਿਆਂ ਬਹਿੰਦਿਆਂ ਸੋਂਦਿਆਂ ਜਾਗਦਿਆਂ ਹਰ ਵੇਲੇ ਉਹ ਸਰਬਲੋ ਸਾਡੀ ਰੱਖਿਆ ਕਰਨ ਵਾਲਾ ਹੈ। ਇਹ ਜਿਹੜੇ ਮਲੇਛ ਨੇ ਇਹਨਾਂ ਦੀ ਸਾਡੇ ਤੇ ਕੋਈ ਪੇਸ਼ ਨਹੀਂ ਚੱਲਣੀ, ਇਹਨਾਂ ਤੇ ਸਾਡਾ ਇਹਨਾਂ ਤੇ ਇਹ ਜਿਹੜੇ ਨੇ ਇਹਨਾਂ ਦਾ ਸਾਡੇ ਤੇ ਕੋਈ ਜ਼ੋਰ ਨਹੀਂ ਚੱਲਣਾ।
ਕਰਤੇ ਉਪਾਏ ਬਿਸਾਲੇ,
ਜਿੰਨੇ ਮਰਜ਼ੀ ਉਪਾਅ ਕਰ ਲੈਣ, ਜਿੰਨੇ ਮਰਜ਼ੀ ਤਰੀਕੇ ਕਰ ਲੈਣ, ਇਹਨਾਂ ਦਾ ਕੋਈ ਉਪਾਅ ਸਫਲਾ ਨਹੀਂ ਹੋਣਾ ਮਲੇਛਾਂ ਪਾਪੀਆਂ ਦਾ।
ਇਤਨੀ ਕਹਿਤ ਹੋਤੇ ਸ਼੍ਰੀ ਸਤਿਗੁਰ ਛੂਟੀ ਤੋਪ ਸਮਦਾਏ।
ਬਚਨ ਹਲੇ ਗੁਰੂ ਕਲਗੀਧਰ ਜੀ ਕਹਿ ਹੀ ਰਹੇ ਸਨ ਕਿ ਇਹਨੇ ਨੂੰ ਤੋਪਾਂ ਦੇ ਗੋਲੇ ਛੁੱਟ ਗਏ, ਇਹਨੇ ਨੂੰ ਤੋਪਾਂ ਦੇ ਵਿੱਚੋਂ ਗੋਲੇ ਨਿਕਲ ਕੇ ਅੱਗ ਵਰਾਉਣ ਲੱਗੇ।
ਛੁੱਟੀ ਤੋਪ ਸਮਦਾਏ,
ਸਾਰੀਆਂ ਤੋਪਾਂ ਉਸ ਵੇਲੇ ਚੱਲ ਪਈਆਂ।
ਗਾਜ ਗਾਜ ਕਰ ਬਾਰ ਬਾਰ ਜਨ ਗਿਰੀ ਤੋਂ ਗਿਰ ਪਰ ਆਏ।
ਕਹਿੰਦੇ ਗੱਜ ਗੱਜ ਕੇ ਉਹ ਤੋਪਾਂ ਦੇ ਗੋਲੇ ਨਿਕਲਣ ਲੱਗੇ, ਉਹ ਤੋਪਾਂ ਵਿੱਚੋਂ ਗੋਲੇ ਚੱਲਦੇ ਚੱਲਦੇ ਪਹਾੜ ਦੇ ਉੱਤੇ ਆ ਕੇ ਡਿੱਗਦੇ ਜਿੱਥੇ ਮਹਾਰਾਜ ਜੀ ਬੈਠੇ ਹਨ।
ਅੰਧ ਧੁੰਦ ਇੱਕ ਬਾਰ ਪਏ ਤਬ
ਇੱਕੋ ਵੇਰੀ, ਕਹਿੰਦੇ ਅੰਧ ਧੁੰਦ ਹੀ ਹੋ ਗਿਆ ਜਦੋਂ ਗੋਲੇ ਚੱਲਦੇ ਨੇ ਧੂੰਆਂ ਨਿਕਲਦਾ ਬਰੂਦ ਦਾ, ਕਹਿੰਦੇ ਅੰਧ ਧੁੰਦ ਹੀ ਹੋ ਗਈ, ਇੱਕ ਵੇਰੀ ਨਜ਼ਰ ਨੀ ਆਉਂਦਾ ਕੁਝ।
ਉੱਠਿਓ ਧੂਮ ਨਾ ਵਿਛਾਇਓ,
ਧੂਆਂ ਉੱਡਿਆ ਹੋਇਆ ਆਕਾਸ਼ ਨੂੰ ਜਾ ਚੜਿਆ ਹੈ।
ਖਰੇ ਤੁਰੰਗ ਮਤੰਗ ਨਾ ਦੀਕਤ,
ਸਾਹਮਣੇ ਘੋੜੇ ਖਲੋਤੇ ਹਾਥੀ ਖਲੋਤੇ ਵੀ ਨਜ਼ਰ ਨੀ ਆਉਂਦੇ ਧੂਏ ਨਾਲ।
ਨਿਕਟ ਸਥਾਨ ਹਿਲਾਇਓ,
ਔਰ ਜਿਹੜੀ ਨੇੜੇ ਦੀ ਜਗ੍ਹਾ ਹੈ ਉੱਥੇ ਆ ਕੇ ਗੋਲੇ ਡਿੱਗ ਪਏ, ਪਰ ਮਹਾਰਾਜ ਜੀ ਦੇ ਕੋਲ ਗੋਲਾ ਨਹੀਂ ਆ ਸਕਿਆ।
ਪ੍ਰਤੀਧੁਨੀ ਉੱਠੀ ਸੈਲ ਅਰੜਾਏ, ਸ਼ਬਦ ਸਹਿ ਨੈ ਸ਼ਰੋਨਾ।
ਕਹਿੰਦੇ ਜਦੋਂ ਗੋਲੇ ਚੱਲੇ ਤੇ ਉਹਨਾਂ ਦੀ ਆਵਾਜ਼ ਜਦੋਂ ਉੱਠੀ ਨਾ, ਉਸ ਆਵਾਜ਼ ਨਾਲ ਇੱਕ ਵਾਰੀ ਪਹਾੜ ਵੀ ਅਰੜਾਏ ਹਨ, ਉਹ ਪਹਾੜ ਵੀ ਇੱਕ ਵਾਰੀ ਗੂੰਜੇ ਨੇ, ਔਰ ਉਹਨਾਂ ਕੋਲੋਂ ਵੀ ਇਹ ਸ਼ਬਦ ਇੰਨਾ ਜ਼ਿਆਦਾ ਗੂੰਜਿਆ ਤੋਪਾਂ ਦੇ ਚੱਲਣ ਦਾ ਕਿ ਕੰਨਾਂ ਕੋਲੋਂ ਵੀ ਸਹਿਣ ਨਹੀਂ ਹੋ ਰਿਹਾ, ਕੰਨਾਂ ਰਾਹੀਂ ਵੀ ਸੁਣਿਆ ਨਹੀਂ ਜਾ ਰਿਹਾ।
ਕਰਕੈ ਤੋਪਾ ਬਲ ਬਰੂਦ ਤੇ,
ਬਲ ਦੇ ਨਾਲ ਤੋਪਾਂ ਬਰੂਦ ਨਾਲ ਕੜਕਦੀਆਂ ਹਨ।
ਅਗੇ ਟਕੈ ਕੋਨਾ,
ਜਦੋਂ ਇਹੋ ਜਿਹੀਆਂ ਤੋਪਾਂ ਚੱਲਦੀਆਂ ਨੇ, ਕਹਿੰਦੇ ਫਿਰ ਕੌਣ ਹੈ ਜਿਹੜਾ ਇਹਨਾਂ ਦੇ ਸਾਹਮਣੇ ਅਟਕ ਸਕੇ, ਕੌਣ ਹੈ ਜਿਹੜਾ ਇਹਨਾਂ ਦੇ ਸਾਹਮਣੇ ਅਟਕ ਕੇ ਰੋਕ ਸਕੇ।
ਸਗਰੇ ਗੋਰੇ ਗਿਰ ਕੇ ਸਿਰ ਤੇ ਉੱਚੇ ਨਭ ਕੋ ਜਾਏ।
ਕਹਿੰਦੇ ਜਿੰਨੇ ਗੋਲੇ ਇਹਨਾਂ ਨੇ ਚਲਾਏ ਨਾ, ਜਿੱਥੇ ਸਤਿਗੁਰੂ ਜੀ ਬੈਠੇ ਸੀ ਮਹਾਰਾਜ ਜੀ ਦੇ ਉੱਪਰਲੇ ਪਾਸਿਓ ਉੱਡ ਉੱਡ ਕੇ ਪਾਰਲੇ ਪਾਸੇ ਜਾਈ ਜਾਂਦੇ ਨੇ, ਜਿੰਨੇ ਵੀ ਗੋਲੇ ਨੇ ਆਖੋ ਸਤਨਾਮ ਸਿਰ। ਹਾਲਾਂਕਿ ਕਈਆਂ ਦੇ ਤੋਪਾਂ ਦੇ ਮੂੰਹ ਗੋਲੇ ਥੱਲੇ ਨੂੰ ਕੀਤੇ ਹੋਏ, ਕਿਸੇ ਨੂੰ ਉੱਪਰ ਨੂੰ ਕੀਤੇ ਹੋਏ, ਪਰ ਕੋਈ ਗੋਲਾ ਸਤਿਗੁਰਾਂ ਤੱਕ ਨਹੀਂ ਆਇਆ। ਜਿੰਨੇ ਵੀ ਗੋਲੇ ਸਨ ਉਹ ਸਾਰੇ ਪਹਾੜ ਜਿਹੜੇ ਤੇ ਮਹਾਰਾਜ ਜੀ ਬੈਠੇ ਨੇ ਉਹਦੇ ਉੱਤੋਂ ਦੀ ਸਿਰ ਦੇ ਉੱਤੋਂ ਦੀ ਆਕਾਸ਼ ਵੱਲ ਨੂੰ ਜਾ ਰਹੇ ਨੇ।
ਥਿਰਿਓ ਦੀਵਾਨ ਸਕਲ ਬਚ ਸਕਲ ਵਿੱਚ ਸ਼੍ਰੀ ਪ੍ਰਭ ਕੇ ਕੋ ਛੋਨ ਨਾ ਪਾਏ।
ਸਤਿਗੁਰੂ ਜੀ ਦਾ ਦੀਵਾਨ ਉਸੇ ਤਰ੍ਹਾਂ ਹੀ ਟਿਕਿਆ ਰਿਹਾ। ਮਹਾਰਾਜ ਜੀ ਕਹਿੰਦੇ ਸਿੰਘੋ ਬੇਫਿਕਰ ਹੋ ਕੇ ਬੈਠੇ ਰਹੋ, ਆਪਣਾ ਰਾਖਾ ਅਕਾਲ ਪੁਰਖ ਪਰਮਾਤਮਾ ਹੈ, ਬੇਫਿਕਰ ਹੋ ਕੇ ਬੈਠੇ ਰਹੋ। ਸਾਰੇ ਸਿੰਘ ਉਸੇ ਤਰ੍ਹਾਂ ਦੀਵਾਨ ਵਿੱਚ ਬੈਠੇ ਰਹੇ। ਕਹਿੰਦੇ ਕਿਸੇ ਦੀ ਬਾਤ ਤੱਕ ਨੂੰ ਵੀ ਛੂ ਨਹੀਂ ਸਕੇ ਗੋਲੇ।
ਉੱਪਰ ਮੁਕਰ ਦੇਖਦੇ ਸਿੰਘ,
ਜਦੋਂ ਵੇਖਦੇ ਨੇ ਗੋਲੇ ਲੰਘਦੇ ਨੇ ਨਾ ਉੱਤੋਂ ਦੀ ਸਿਰ ਦੇ ਉੱਤੋਂ ਦੀ ਆਕਾਸ਼ ਵਾਲੇ ਪਾਸੇ ਨੂੰ, ਤੇ ਸਿੰਘ ਉੱਪਰ ਨੂੰ ਮੂੰਹ ਕਰਕੇ ਗੋਲਿਆਂ ਨੂੰ ਲੰਘਦਿਆਂ ਵੇਖਦੇ ਹਨ।
ਸ਼ੌਂਕਤ ਜਾਏ ਆਕਾਸ਼ਾ,
ਆਕਾਸ਼ ਦੇ ਵਿੱਚੋਂ ਦੀ ਉਹ ਗੋਲੇ ਸ਼ੂਕਦੇ ਜਾਂਦੇ ਨੇ, ਬੜੀ ਤੇਜ਼ੀ ਨਾਲ ਹਵਾ ਨੂੰ ਚੀਰਦੇ ਜਾਂਦੇ ਨੇ।
ਪਰ ਸਿਵਰ ਜੇ ਤੁਰਕ ਨਕਾਲੇ, ਤਿਨਕੋ ਕਰਤ ਬਿਨਾਸ਼ਾ।
ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਕਹਿੰਦੇ ਵੇਖੋ ਕਲਾ ਮਹਾਰਾਜ ਜੀ ਦੀ, ਵੀ ਉਹ ਜਿਹੜੇ ਗੋਲੇ ਨੇ ਨਾ, ਜਿੱਥੇ ਸਤਿਗੁਰੂ ਜੀ ਬੈਠੇ ਨੇ ਪਾਰਲੇ ਪਾਸੇ ਜਾਂਦੇ ਨੇ ਉੱਡ ਕੇ, ਤੇ ਜਦੋਂ ਪਾਰਲੇ ਪਾਸੇ ਦੂਰ ਤੱਕ ਉੱਡ ਕੇ ਜਾਂਦੇ ਨੇ, ਉਧਰ ਤੁਰਕਾਂ ਦੀਆਂ ਫੌਜਾਂ ਦਾ ਕਿਉਂਕਿ ਘੇਰਾ ਪਾਇਆ ਹੋਇਆ ਸੀ ਨਾ, ਇਧਰੋਂ ਚਲਾਉਂਦੇ ਨੇ, ਉਧਰ ਦੂਜੇ ਪਾਸੇ ਜਿਹੜੇ ਤੁਰਕ ਬੈਠੇ ਨੇ ਉਹਨਾਂ ਤੇ ਹੀ ਜਾ ਕੇ ਗੋਲੇ ਵੱਜ ਵੱਜ ਪੈਂਦੇ ਨੇ। ਉਲਟੇ ਉਹਨਾਂ ਤੁਰਕਾਂ ਦੇ ਜਿਹੜੇ ਬੰਦੇ ਨੇ ਉਹੀ ਉੱਥੇ ਜੰਗ ਦੇ ਮੈਦਾਨ ਦੇ ਵਿੱਚ ਉਹਨਾਂ ਗੋਲਿਆਂ ਨਾਲ ਮਰ ਰਹੇ ਹਨ।
ਸੁਪੱਟ ਪਵੰਗਮ ਕਰੇ ਸੰਗਾਰਨ,
ਵੱਲੋਂ ਚਲਾਏ ਗੋਲੇ ਇਹਨਾਂ ਦੇ ਸਿਪਾਹੀਆਂ ਨੂੰ ਹੀ ਮਾਰ ਰਹੇ ਨੇ। ਇਹਨੂੰ ਕਹਿੰਦੇ ਨੇ ਨਾ ਆਪ ਲੜੂ ਨਾ ਫੌਜ ਲੜਾਊ, ਭੱਟ ਬੀਰਨ ਸੇਤੀ ਬਾਂਧ ਮਗਾਓ, ਨਾ ਆਪ ਲੜਨਾ ਨਾ ਫੌਜ ਲੜਾਣੀ, ਵੈਰੀਆਂ ਨੂੰ ਆਪਸ ਚ ਲੜਾ ਲੜਾ ਕੇ ਮਾਰ ਦੇਣਾ। ਮਹਾਰਾਜ ਸੱਚੇ ਪਾਤਸ਼ਾਹ ਦੇ ਕੀ ਮਾਰਨਾ ਸੀ ਇਹਨਾਂ ਨੇ, ਆਪਣੇ ਬੰਦੇ ਮਾਰ ਦਿੱਤੇ। ਕਈ ਘੋੜੇ ਮਰ ਗਏ, ਕਈ ਹਾਥੀ ਮਰ ਗਏ ਇਹਨਾਂ ਦੇ, ਕਈ ਜਵਾਨ ਮਾਰੇ ਗਏ।
ਹਾਹਾਕਾਰ ਮਚਾਇਓ,
ਹਾਹਾਕਾਰ ਮੱਚ ਗਈ। ਕਹਿੰਦੇ ਗੋਲੇ ਕਿੱਥੋਂ ਆ ਰਹੇ ਨੇ, ਜਿੱਥੇ ਸਤਿਗੁਰੂ ਜੀ ਬੈਠੇ ਸੀ ਪਾਰਲੇ ਪਾਸੇ ਕਿਲਾ ਸੀ, ਤੁਸੀਂ ਹਿਸਾਬ ਲਾ ਲਓ ਵੀ ਉਹ ਕਿਲੇ ਨੂੰ ਵੀ ਟੱਪ ਕੇ ਗੋਲੇ ਪਾਰਲੇ ਪਾਸੇ ਜਾ ਰਹੇ ਸਨ, ਤੇ ਕਿਲੇ ਦੇ ਪਾਰਲੇ ਪਾਸੇ ਦੁਸ਼ਮਣ ਬੈਠੇ ਸੀ, ਤੁਰਕਾਂ ਦੀ ਫੌਜ ਬੈਠੀ ਸੀ, ਉਹਨਾਂ ਨੂੰ ਜਾ ਜਾ ਕੇ ਉਹ ਗੋਲੇ ਵੱਜ ਰਹੇ ਨੇ, ਹਾਹਾਕਾਰ ਮੱਚ ਗਈ।
ਇੱਕ ਸੂਬੇ ਤੋਪਨ ਮੁੱਕੀ ਉੱਚਾ,
ਸੂਬੇ ਨੇ ਵੇਖਿਆ ਵੀ ਗੋਲੇ ਤਾਂ ਪਾਰ ਦੂਰ, ਸਾਡੀ ਫੌਜ ਦਾ ਨੁਕਸਾਨ ਹੋ ਰਿਹਾ। ਭੱਜਿਆ ਆਇਆ, ਕਿਸੇ ਨੇ ਆ ਕੇ ਦੱਸਿਆ, ਮਹਾਰਾਜ ਆਪਣੇ ਬੰਦੇ ਹੀ ਮਾਰੀ ਜਾਂਦੇ ਹੋ। ਉਸੇ ਵਕਤ ਇਹਨੇ ਆਖਿਆ ਵੀ ਤੋਪਾਂ ਦੇ ਮੂੰਹ ਥੱਲੇ ਨੂੰ ਕਰੋ। ਹੁਣ ਤੋਪਾਂ ਦੇ ਮੂੰਹ ਇਹਨੇ ਹੋਰ ਥੱਲੇ ਨੂੰ ਕਰਵਾ ਦਿੱਤੇ।
ਫੇਰ ਉਹ ਪੇਚ ਨਿਵਾਇਓ,
ਔਰ ਫੇਚ ਪੇਚ ਫੇਰ ਕੇ ਉਹਨਾਂ ਤੋਪਾਂ ਦੇ ਮੂੰਹ ਥੱਲੇ ਨੂੰ ਮੁੜਵਾਏ ਹਨ।
ਸਗਰੀ ਮੈਂ ਥੈਲੀ ਪੁਨ ਘਾਲੇ,
ਦੁਬਾਰਾ ਫੇਰ ਉਹਨਾਂ ਵਿਚ ਬਰੂਦ ਦੀਆਂ ਥੈਲੀਆਂ ਪਾਈਆਂ ਬੰਦੂਕਾਂ ਵਿਚ,
ਗੋਰਾ ਗਜ ਤੇ ਠੋਕਾ,
ਔਰ ਉਹਨਾਂ ਤੋਪਾਂ ਵਿਚ ਬਰੂਦ ਦੀਆਂ ਥੈਲੀਆਂ ਪਾਈਆਂ, ਗੋਲੇ ਪਾਏ ਤੇ ਗਜਾਂ ਦੇ ਨਾਲ ਬਰੂਦ ਨੂੰ ਠੋਕਿਆ ਹੈ।
ਕਰੀ ਤਿਆਰ ਪੁਨ ਤਾਕ ਸ਼ਿਸਤ ਕੋ,
ਇੱਦਾਂ ਫਿਰ ਦੁਬਾਰਾ ਤੋਪਾਂ ਤਿਆਰ ਕਰਕੇ ਮੂੰਹ ਨੀਵੇ ਕਰਕੇ ਹੁਣ ਫਿਰ ਨਿਸ਼ਾਨਾ ਤੱਕ ਕੇ ਗੁਰੂ ਸਾਹਿਬ ਜੀ ਵਾਲੇ ਪਾਸੇ ਨੂੰ ਗੋਤੋਪਾਂ ਚਲਾਉਣ ਲੱਗੇ।
ਬਾਰੰਗ ਬਾਰ ਬਿਲੁਕਾ,
ਬਾਰ ਬਾਰ ਵੇਖਦਾ, ਸਿਸਤ ਬੰਨਦਾ ਪੂਰੀ, ਜਬਰਦਸਤ ਖਾਂ ਨਿਸ਼ਾਨਾ ਲਾ ਕੇ ਵੇਖਦਾ ਵੀ ਗੋਲਾ ਜਾਣਾ ਤੇ ਉੱਥੇ ਹੀ ਚਾਹੀਦਾ ਸੀ, ਇਹ ਟੱਪ ਕੇ ਪਾਰ ਕਿਉਂ ਜਾ ਰਿਹਾ। ਨੀਵਾਂ ਕਰ ਕਰਕੇ ਤੋਪਾਂ ਦੇ ਮੂੰਹ ਪੂਰੇ ਨਿਸ਼ਾਨੇ ਲਾ ਲਾ ਕੇ, ਸੇਧ ਲਾ ਲਾ ਕੇ ਵੇਖਦਾ ਹੈ।
ਦੁਤੀਆ ਛਲਕ ਫਿਰ ਤੱਕ ਬਰਾਰੇ,
ਛਲਕ ਫੇਰ ਚਲਵਾਈ ਤੱਕ ਕੇ। ਛਲਕ ਦਾ ਮਤਲਬ ਹੁੰਦਾ ਵੀ ਇਕੱਠੀਆਂ 20-50 ਤੋਪਾਂ ਇਕੱਠੀਆਂ ਚਲਾ ਦੇਣੀਆਂ, ਉਹਨੂੰ ਛਲਕ ਕਹਿੰਦੇ ਨੇ। ਕਹਿੰਦੇ ਫਿਰ ਇਹਨੇ ਛਲਕ ਚਲਵਾਈ, ਜਿੰਨੀਆਂ ਤੋਪਾਂ ਸਨ 20-30 ਅੱਗੇ ਪਈਆਂ ਹੋਈਆਂ, ਸਾਰੀਆਂ ਇਕੱਠੀਆਂ ਦੀ ਸਿਸਤ ਬੰਨ ਕੇ ਤੋਪਾਂ ਦੇ ਗੋਲੇ ਦਾਗੇ ਹਨ।
ਦਾਰਣ ਨਾ ਦੇ ਉਠਾਵਾ,
ਇੱਕਦਮ ਫੇਰ ਬੜੀ ਭਿਆਨਕ ਆਵਾਜ਼ ਉੱਠੀ ਹੈ, ਭਿਆਨਕ ਨਾਦ ਉੱਠਿਆ ਹੈ।
ਤੂੰ ਤਾਰ ਤੈ ਜਿਤ ਕਿਤ ਪਸਰੇ,
ਕਿੱਧਰ ਕਿੱਧਰ ਵੇਖੀਏ ਧੂਆਂ ਹੀ ਧੂਆਂ ਨਜ਼ਰ ਆਉਂਦਾ, ਧੂਏ ਦੀ ਧਾਰ ਨਜ਼ਰ ਆਉਂਦੀ ਹੈ, ਬਰੂਦ ਦਾ ਧੂਆਂ ਨਜ਼ਰ ਆਉਂਦਾ ਹੈ।
ਦੇਖਣ ਕੁਛ ਪਾਵਾ,
ਕੁਝ ਨਜ਼ਰ ਨਹੀਂ ਆਉਂਦਾ ਉਸ ਵੇਲੇ ਜਿਸ ਵੇਲੇ ਧੂਆਂ ਉੱਡਦਾ ਨਾ, ਤੇ ਕੁਝ ਵੀ ਨਹੀਂ ਦਿਸਦਾ।
ਗਿਰ ਕੀ ਜੜ ਮੈਂ ਗੋਰੇ ਸਗਰੇ, ਜਾਏ ਲਗੇ ਇੱਕ ਬਾਰੇ।
ਵੇਖੋ ਮਹਾਰਾਜ ਜੀ ਦੀ ਕਲਾ ਕਿਵੇਂ ਪ੍ਰਤੱਖ ਵਰਤਰੀ, ਪਹਿਲਾਂ ਉੱਤੇ ਮੂੰਹ ਕੀਤੇ ਤੇ ਉੱਤੋਂ ਦੀ ਟੱਪ ਗਏ ਗੋਲੇ, ਜਦੋਂ ਨੀਵੀਆਂ ਕੀਤੀਆਂ ਤੋਪਾਂ ਤੇ ਉਹੀ ਗੋਲੇ ਜਿਹੜੇ ਸਨ, ਜਿਹੜੇ ਪਹਾੜ ਤੇ ਮਹਾਰਾਜ ਜੀ ਬੈਠੇ ਸੀ ਨਾ, ਉਸ ਪਹਾੜ ਦੀ ਜੜ ਵਿੱਚ ਜਾ ਕੇ ਵੱਜਣ ਲੱਗੇ ਥੱਲੇ। ਉੱਤੇ ਤੱਕ ਤੇ ਕੀ ਜਾਣੇ ਸੀ, ਬਰਾਬਰ ਨਹੀਂ ਪਹੁੰਚੇ। ਉਹ ਥੱਲੇ ਜੜ ਦੇ ਵਿੱਚ ਜਾ ਕੇ, ਪਹਾੜ ਦੀ ਜਿਹੜੀ ਜੜ ਹੈ ਉਹਦੇ ਵਿੱਚ ਜਾ ਕੇ ਗੋਲੇ ਵੱਜਣ ਲੱਗੇ।
ਪਿੱਕੇ ਖਾਲਸਾ ਹਰਕਤ ਹੈ ਕਰ, ਤੁਰਕਨ ਕੀ ਮਤ ਮਾਰੇ।
ਸਿੰਘ ਵੇਖ ਕੇ, ਖਾਲਸਾ ਵੇਖ ਵੇਖ ਕੇ ਖੁਸ਼ ਹੋ ਰਿਹਾ, ਦਸਵੇਂ ਪਾਤਸ਼ਾਹ ਕੋਲ ਸਿੰਘ ਬੈਠੇ ਖੁਸ਼ ਹੋ ਰਹੇ ਨੇ। ਕਹਿੰਦੇ ਵੇਖੋ ਤੁਰਕਾਂ ਦੀ ਮਤ ਕਿਵੇਂ ਮਾਰੀ ਗਈ ਹੈ, ਪਹਿਲਾਂ ਆਪਣੇ ਬੰਦੇ ਮਾਰ ਲਏ, ਹੁਣ ਗੋਲੇ ਚਲਾਉਂਦੇ ਨੇ, ਥੱਲੇ ਮਾਰੀ ਜਾਂਦੇ ਨੇ ਪਹਾੜ ਦੀ ਜੜ ਦੇ ਵਿੱਚ। ਆ ਇਹੋ ਜਿਹੇ ਤੋਪਚੀ ਨੇ ਇਹਨਾਂ ਦੇ, ਏਦਾਂ ਦੀਆਂ ਤੋਪਾਂ ਚਲਾਣੀਆਂ ਜਾਣਦੇ ਨੇ, ਲਿਆਉਣ ਸਾਡੇ ਕੋਲੇ ਤੋਪਾਂ ਚਲਾ ਕੇ ਅਸੀਂ ਦੱਸੀਏ ਕਿਵੇਂ ਚਲਾਈ ਦੀਆਂ ਨੇ। ਮਹਾਰਾਜ ਜੀ ਦੇ ਸਿੰਘ ਖਾਲਸਾ ਵੇਖ ਵੇਖ ਕੇ ਖੁਸ਼ ਹੋ ਰਹੇ ਨੇ, ਕਹਿੰਦੇ ਵੇਖੋ ਤੁਰਕਾਂ ਦੀ ਮਤ ਮਾਰੀ ਗਈ ਹੈ।
ਜਗਤ ਪਤੀ ਕੋ ਚਾਤ ਹੱਥ ਮੇ,
ਕਹਿੰਦੇ ਵੇਖੋ ਜਗਤ ਦੇ ਪਤੀ, ਜਗਤ ਦੇ ਨਾਥ, ਸਾਰੇ ਸੰਸਾਰ ਦੇ ਮਾਲਕ, ਕਰੋੜਾਂ ਬ੍ਰਹਿਮੰਡਾਂ ਦੇ ਠਾਕੁਰ, ਦੀਨ ਤੇ ਦੁਨੀਆਂ ਦੇ ਸਵਾਮੀ, ਸਾਹਿਬੇ ਕਮਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਮਾਰਨਾ ਚਾਹੁੰਦੇ ਨੇ, ਇਹ ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਮਾਰਨਾ ਚਾਹੁੰਦੇ ਨੇ।
ਸਿੰਪਨ ਸਿੰਧ ਉਲੀਚੈ,
ਕਹਿੰਦੇ ਤਾਂ ਉਹ ਗੱਲ ਹੋਈ ਕਿ ਜਿਵੇਂ ਸਿੱਪੀ ਦੇ ਵਿੱਚ ਕੋਈ ਸਮੁੰਦਰ ਨੂੰ ਉਲੀਚਣਾ ਚਾਹੁੰਦਾ, ਸਿੱਪੀ ਵਿੱਚ ਸਮੁੰਦਰ ਨੂੰ ਭਰਨਾ ਚਾਹੁੰਦਾ, ਨਾ ਕੋਈ ਸਿੱਪੀ ਵਿੱਚ ਸਮੁੰਦਰ ਨੂੰ ਭਰ ਸਕਦਾ ਤੇ ਨਾ ਕੋਈ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਮਾਰ ਸਕਦਾ ਹੈ।
ਭਗਨੋ ਸੈਲ ਮਸ਼ਕ ਜਿਵੇਂ ਚਿਤਵਤ,
ਕਹਿੰਦੇ ਤਾਂ ਉਹ ਗੱਲ ਹੈ ਕਿ ਜਿਵੇਂ ਕੋਈ ਮੱਛਰ ਕਿਸੇ ਪਹਾੜ ਨੂੰ ਟੱਕਰ ਮਾਰ ਕੇ ਭੰਨਣਾ ਚਾਹੇ, ਕਿਤੇ ਭੰਨ ਸਕਦਾ ਹੋਵੇ, ਮੱਛਰ ਉੱਡਦਾ ਜਾਵੇ ਤੇ ਕਹੇ ਮੈਂ 12 ਦਾ ਟੱਕਰ ਜਾ ਕੇ ਪਹਾੜ ਨੂੰ ਤੇ ਪਹਾੜ ਨੂੰ ਤੋੜ ਕੇ ਰੱਖ ਦਿਆਂਗਾ। ਕਹਿੰਦੇ ਉਹ ਹਾਲਤ ਇਹਨਾਂ ਤੁਰਕਾਂ ਦੀ ਹੈ।
ਕੀਟ ਸੁਮੇਰੋ ਖਿੱਚੈ,
ਉਹ ਗੱਲ ਹੈ ਵੀ ਜਿਵੇਂ ਕੀੜੀ ਸੁਮੇਰ ਪਰਬਤ ਨੂੰ ਖਿੱਚਣਾ ਚਾਹੇ ਵੀ ਸੁਮੇਰ ਪਰਬਤ ਨੂੰ ਖਿੱਚ ਕੇ ਲੈ ਜਾਂਗੀ ਮੈਂ ਕੀੜੀ, ਕਹਿੰਦੇ ਉਹ ਹਾਲਤ ਇਹਨਾਂ ਤੁਰਕਾਂ ਦੀ ਆ, ਦਸਵੇਂ ਪਾਤਸ਼ਾਹ ਨੂੰ ਮਾਰਨਾ ਚਾਹੁੰਦੇ ਨੇ।
ਬਿਸਮਤ ਸੂਬੇ ਸਰਬ ਤੋਪ ਗਨ,
ਇੱਦਾਂ ਸਿੰਘ ਬੈਠੇ ਬਚਨ ਕਰ ਰਹੇ ਨੇ, ਉਧਰ ਜਿਹੜੇ ਤੁਰਕ ਨੇ ਉਹ ਹੈਰਾਨ ਨੇ, ਪਰੇਸ਼ਾਨ ਨੇ ਵੀ ਹੋ ਕੀ ਰਿਹਾ, ਗੋਲੇ ਸਿੱਧੇ ਕਿਉਂ ਨਹੀਂ ਜਾਂਦੇ। ਕਦੇ ਉੱਪਰ ਨੂੰ ਜਾਂਦੇ ਨੇ ਕਦੇ ਥੱਲੇ ਨੂੰ ਜਾ ਵੱਜਦੇ ਨੇ।
ਕ੍ਰੁੱਧਤ ਹੈ ਕਸਵਾਈ,
ਇਹਨੇ ਤੀਜੀ ਵਾਰ ਫੇਰ ਬੜੇ ਗੁੱਸੇ ਵਿਚ ਆ ਕੇ ਤੋਪਾਂ ਕਸਵਾਈਆਂ, ਦੁਬਾਰਾ ਫੇਰ ਤੋਪਾਂ ਦੇ ਵਿਚ ਗੋਲੇ ਕਸਵਾਏ।
ਕਰ ਕਰ ਬੁੱਧ ਬਲ ਅਨਕ ਘਾਤ ਤੇ,
ਆਪਣੀ ਬੁੱਧੀ ਦਾ ਬਲ ਲਾ ਲਾ ਕੇ ਪੂਰਾ ਜ਼ੋਰ ਤਾਣ ਲਾ ਲਾ ਕੇ। ਪਰ ਖਾਲਸਾ ਜੀ ਬੁੱਧੀ ਵੀ ਕਿੱਥੋਂ ਆਉਂਦੀ, ਉਹ ਵੀ ਤਾਂ ਕਲਗੀ ਧਰਨੀ ਬਖਸ਼ਣੀ ਸੀ ਪਰਮੇਸ਼ਰ ਨੇ ਨਾ, ਪਰਮੇਸ਼ਰ ਹੀ ਸਾਰਿਆਂ ਨੂੰ ਬੁੱਧੀ ਬਖਸ਼ਦਾ, ਤੇ ਜੇ ਉਹਨੇ ਆਪ ਹੀ ਬੁੱਧੀ ਖਿੱਚ ਲਈ ਤੇ ਕਿੱਥੋਂ ਆਉਣੀ ਕਿੱਥੋਂ ਸੀ, ਬਖਸ਼ਣੀ ਵੀ ਸਤਿਗੁਰਾਂ ਨੇ ਸੀ। ਕਹਿੰਦੇ ਬੁੱਧੀ ਦਾ ਬਲ ਲਾ ਤਾਂ ਰਿਹਾ ਪਰ ਚੱਲ ਨਹੀਂ ਰਿਹਾ, ਪੂਰਾ ਬੁੱਧੀ ਦਾ ਬਲ ਲਾ ਲਾ ਕੇ ਅਨਕ ਘਾਤ ਦੇ ਨਾਲ ਫਿਰ ਚਲਾਉਣਾ ਚਾਹੁੰਦਾ ਗੋਲੇ।
ਛੋਰ ਦੇਈ ਸਮਦਾਈ,
ਦੁਬਾਰਾ ਫੇਰ ਗੋਲੇ ਚਲਾ ਦਿੱਤੇ, ਦਾਗ ਦਿੱਤੇ, ਸਾਰੀਆਂ ਤੋਪਾਂ ਚਲਾ ਦਿੱਤੀਆਂ।
ਨੀਚੇ ਮੁੱਕ ਜਾਵ ਕਰੇ ਤੋਪ ਕੋ ਗਿਰਕੀ ਜਲ ਮੈਂ ਲਾਗੈ,
ਜਦੋਂ ਤੋਪਾਂ ਦੇ ਮੂੰਹ ਨੀਵੇਂ ਕਰਦੇ ਨੇ ਤੇ ਉਹ ਗੋਲੇ ਜਾ ਕੇ ਪਹਾੜ ਦੀ ਜੜ ਵਿਚ ਵੱਜਦੇ ਹਨ।
ਜੇ ਉੱਚੇ ਕਰ ਛੋਣੈ ਗੋਰਾ ਤਛਿਨ ਜਾਵਤ ਆਗੈ,
ਜੇ ਤੋਪ ਦਾ ਮੂੰਹ ਉੱਚਾ ਕਰਕੇ ਗੋਲਾ ਚਲਾਉਂਦੇ ਨੇ, ਉਹ ਗੋਲੇ ਸਿੱਧੇ ਸਿਰ ਦੇ ਉੱਤੋਂ ਦੀ, ਪਹਾੜ ਦੇ ਉੱਤੋਂ ਦੀ, ਕਿਲੇ ਦੇ ਉੱਤੋਂ ਦੀ ਲੰਘ ਕੇ ਪਾਰ ਜਾ ਪਹੁੰਚਦੇ ਹਨ।
ਸ਼ੂਕਤ ਨਾ ਮੈਂ ਨਿਫਲ ਪਰੇ ਕਿਤ,
ਆਕਾਸ਼ ਵਿਚ ਛੂਕਦੇ ਹੋਏ ਉਹ ਗੋਲੇ ਨਿਸ਼ਫਲ ਹੋ ਕੇ ਡਿੱਗ ਪੈਂਦੇ ਹਨ।
ਬਾਮ ਕੇ ਦਾਹਨ ਜਾਏ,
ਜੇ ਬਹੁਤਾ ਕੋਈ ਸਿੱਧਾ ਕਰਕੇ ਚਲਾਉਂਦੇ ਵੀ ਨੇ, ਉਹ ਜਾਂ ਸੱਜੇ ਪਾਸੇ ਚਲਾ ਜਾਂਦਾ ਜਾਂ ਖੱਬੇ ਪਾਸੇ ਚਲਾ ਜਾਂਦਾ ਹੈ।
ਸਭ ਸਭਾ ਯੁੱਧ ਸਤਿਗੁਰ ਬੈਸੇ,
ਸਤਿਗੁਰੂ ਜੀ ਆਪਣੇ ਸਿੰਘਾਂ ਸਭਾ ਸਮੇਤ ਉਸੇ ਤਰ੍ਹਾਂ ਅਡੋਲ ਬੈਠੇ ਰਹੇ।
ਚਿੰਤਾ ਕਿਸੋ ਨਾ ਕਾਏ,
ਕਿਸੇ ਪ੍ਰਕਾਰ ਦੀ ਕੋਈ ਚਿੰਤਾ ਨਹੀਂ, ਬੇਫਿਕਰ ਹੋ ਕੇ ਬੇਪਰਵਾਹੀ ਰੰਗ ਦੇ ਵਿਚ ਸਤਿਗੁਰੂ ਜੀ ਬੈਠੇ ਰਹੇ।
ਬਾਰ ਬਾਰ ਤਾਕਤ ਬੁਨ ਛੋਰੈ,
ਬਾਰ ਬਾਰ ਤੱਕ ਤੱਕ ਕੇ ਗੋਲੇ ਚਲਾਉਂਦੇ ਨੇ, ਅਨੇਕਾਂ ਪ੍ਰਕਾਰ ਦੇ ਗੋਲੇ ਦਾਗਦੇ ਨੇ।
ਕਰ ਕਰ ਨਿਜ ਮਤ ਆਛੇ,
ਚੰਗੀ ਮਤ ਲਾ ਕੇ, ਚੰਗੀ ਸਿਆਣਪ ਲਾ ਲਾ ਕੇ ਗੋਲੇ ਚਲਾਉਂਦੇ ਨੇ।
ਨੈ ਦੀਵਾਨ ਮੈਂ ਗੋਰਾ ਲਾਗੇ,
ਪਰ ਸਤਿਗੁਰਾਂ ਦੇ ਦੀਵਾਨ ਵਿਚ ਨੀ ਕੋਈ ਗੋਲਾ ਪਹੁੰਚਿਆ, ਮਹਾਰਾਜ ਜੀ ਦੇ ਦੀਵਾਨ ਦੇ ਵਿਚ ਨੀ ਕੋਈ ਗੋਲਾ ਲੱਗਿਆ।
ਜੈ ਮਾਰਨ ਕੋ ਬਾਂਛੇ,
ਨਾ ਹੀ ਕਹਿੰਦੇ ਕਿਸੇ ਨੂੰ ਮਾਰ ਸਕੇ, ਮਾਰਨ ਦੀ ਬਾਂਛਾ ਕਰ ਸਕੇ।
ਇੱਕ ਕੀ ਨਿੰਦਾ ਦੂਸਰ ਕਰ ਕਰ ਤਾਕ ਤਾਕ ਕਰ ਛੋਣੈ,
ਇੱਕ ਜਣਾ ਤੋਪ ਚਲਾਉਂਦਾ ਉਹਦੇ ਕੋਲੋਂ ਗੋਲਾ ਨੀ ਨਾ ਵੱਜਦਾ, ਜਦੋਂ ਥੱਲੇ ਵੱਜ ਜਾਂਦਾ ਜਾਂ ਉੱਤੇ ਚਲਾ ਜਾਂਦਾ, ਦੂਜਾ ਕਹਿੰਦਾ ਉਹ ਪਰੇ ਹਟ, ਤੂੰ ਅਜੇ ਤੱਕ ਗੋਲਾ ਨੀ ਚਲਾਉਣਾ ਆਉਂਦਾ, ਤੈਨੂੰ ਪਿੱਛੇ ਹਟ ਮੈਂ ਚਲਾਉਣਾ, ਉਹਦੀ ਇੱਕ ਦੀ ਨਿੰਦਾ ਕਰਕੇ ਦੂਜਾ ਚਲਾਉਂਦਾ, ਕਹਿੰਦਾ ਆ ਜਾ ਜਿਹੜਾ ਮੇਰੇ ਕੋਲੋਂ ਨੀ ਚਲਾਇਆ ਗਿਆ ਤੂੰ ਚਲਾ ਲੈ, ਉਹ ਚਲਾਉਂਦਾ, ਫਿਰ ਉਹਦੀ ਵੀ ਖਿੱਲੀ ਉਡਾਉਂਦੇ ਨੇ, ਕਹਿੰਦੇ ਚਲਾ ਲਿਆ ਹੁਣ ਤੂੰ ਵੀ ਗੋਲਾ, ਫਿਰ ਤੀਜਾ ਆ ਜਾਂਦਾ, ਕਹਿੰਦੇ ਇੱਕ ਦੂਜੇ ਦੀ ਨਿੰਦਾ ਕਰ ਕਰਕੇ ਖਿੱਚ ਖਿੱਚ ਕੇ ਗੋਲੇ ਚਲਾਉਂਦੇ ਹਨ।
ਜੇ ਤੱਕ ਵਿਦਿਆ ਕਰ ਪਛਾਰੇ ਗਇਓ ਨਾ ਸਤਿਗੁਰ ਧੁਰੈ,
ਕਹਿੰਦੇ ਜਿੰਨੀ ਵਿਦਿਆ ਸੀ ਨਾ ਇਹਨਾਂ ਕੋਲ ਤੋਪਾਂ ਚਲਾਉਣ ਦੀ, ਸਾਰੀ ਵਿਦਿਆ ਕਰ ਕਰਕੇ ਹਾਰ ਗਏ, ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਤੱਕ ਗੋਲਾ ਨਹੀਂ ਪਹੁੰਚਾ ਸਕੇ।
ਤਜੀ ਸੈਂਕੜੇ ਮੋਹਰ ਮੂੰਹ ਸਭ,
ਹਾਲਾਂਕਿ ਸਾਹਮਣੇ ਬੈਠੇ ਨੇ ਸਤਿਗੁਰੂ, ਸੈਂਕੜੇ ਤੋਪਾਂ ਨੇ ਤੇ ਅਨੇਕਾਂ ਗੋਲੇ ਦਾਗੇ ਜਾ ਰਹੇ ਹਨ।
ਆਏ ਬਰੂਦ ਰੋ ਗੋਰਾ,
ਬੜਾ ਬਰੂਦ ਤੇ ਗੋਲਾ ਪਾ ਕੇ ਗੋਲੇ ਚਲਾ ਰਹੇ ਨੇ।
ਧੂਮ ਧਾਰ ਤੇ ਅੰਧ ਧੁੰਦ ਪਾ,
ਕਹਿੰਦੇ ਧੂਵੇਂ ਧਾਰ ਨਾਲ ਅੰਧ ਧੁੰਦ ਦਾ ਵਰਤਾਰਾ ਵਰਤ ਗਿਆ।
ਅਧਕ ਮਚਿਓ ਤਬ ਸ਼ੋਰਾ,
ਬੜਾ ਭਾਰੀ ਸ਼ੋਰ ਮਚ ਗਿਆ, ਬਹੁਤ ਜ਼ਿਆਦਾ ਭਾਰੀ ਸ਼ੋਰ ਮਚ ਗਿਆ।
ਯਤਨ ਕਰਤ ਅਰ ਤੋਪ ਚਲਾਵਤ,
ਆਪਣਾ ਪੂਰਾ ਯਤਨ ਕਰਦੇ ਨੇ, ਯਤਨ ਕਰਕੇ ਪੂਰੀਆਂ ਤੋਪਾਂ ਚਲਾਉਂਦੇ ਹਨ।
ਤਬ ਸੰਧਿਆ ਹੋਏ ਆਏ,
ਇਹਨੇ ਨੂੰ ਸੰਧਿਆ ਦਾ ਸਮਾਂ ਹੋ ਆਇਆ।
ਬਹੁ ਬਿਸਮਾਏ ਰਹੇ ਪਛਤਾਵਤ,
ਔਰ ਬਹੁਤ ਜ਼ਿਆਦਾ ਹੈਰਾਨ ਹੋ ਕੇ ਪਛਤਾਉਂਦੇ ਹਨ।
ਬੜੀ ਘਾਤ ਅਬ ਪਾਏ,
ਜਿੰਨੇ ਤੁਰਕ ਨੇ ਪਛਤਾਵਾ ਕਰਦੇ, ਸ਼ਾਮ ਪੈ ਗਈ ਗੋਲੇ ਚਲਾਉਂਦਿਆਂ ਚਲਾਉਂਦਿਆਂ, ਹੁਣ ਗੋਲਾ ਵੀ ਨੀ ਸੀ ਚਲਾ ਸਕਦੇ, ਹਨੇਰਾ ਪੈਣ ਵਾਲਾ ਹੋ ਗਿਆ, ਪਛਤਾਉਂਦੇ ਨੇ, ਕਹਿੰਦੇ ਏਡਾ ਵਧੀਆ ਸਮਾਂ ਮਿਲਿਆ ਸੀ, ਏਡਾ ਵਧੀਆ ਅਵਸਰ ਤੇ ਘਾਤ ਮਿਲਿਆ ਹੋਇਆ ਸੀ।
ਲਗਤ ਜੇ ਗੋਰੇ ਗੁਰ ਸਮੇਤ ਅਬ ਹੋਤ ਸੰਘਾਰਨ ਸਾਰੇ,
ਜੇ ਅੱਜ ਕੋਈ ਗੋਲੇ ਗੁਰੂ ਜੀ ਦੇ ਸਮੇਤ ਉੱਥੇ ਉਹਨਾਂ ਨੂੰ ਜਾ ਵੱਜਦੇ ਨਾ, ਤੇ ਅੱਜ ਇਹਨਾਂ ਸਾਰਿਆਂ ਨੇ ਗੁਰੂ ਸਮੇਤ ਮਾਰਿਆ ਜਾਣਾ ਸੀ, ਗੁਰੂ ਜੀ ਨੇ ਜੰਗ ਦੇ ਮੈਦਾਨ ਵਿਚ ਉਹਨਾਂ ਗੋਲਿਆਂ ਨਾਲ ਮਾਰਿਆ ਜਾਣਾ ਸੀ।
ਫਤਿਹ ਮੈਮ ਲੇਤ ਕਰ ਸਗਰੇ ਕਾਰਜ ਹੋਤ ਸੁਧਾਰੇ।
ਤੇ ਅੱਜ ਹੀ ਅਸੀਂ ਜੰਗ ਚ ਫਤਿਹ ਪ੍ਰਾਪਤ ਕਰ ਲੈਣੀ ਸੀ, ਅੱਜ ਹੀ ਅਸੀਂ ਜੰਗ ਜਿੱਤ ਲੈਣਾ ਸੀ, ਅੱਜ ਦੀ ਇਹ ਸਾਰੀ ਮੁਹਿੰਮ ਇਹਦੇ ਵਿੱਚ ਫਤਿਹ ਪ੍ਰਾਪਤ ਕਰਕੇ ਆਪਣਾ ਸਾਰਾ ਕੰਮ ਸੁਧਾਰ ਲੈਣਾ ਸੀ।
ਦਮ ਪਸਿਓ ਪ੍ਰਕਾਸ਼ ਹਨ ਬਾ,
ਪਰ ਹੁਣ ਹਨੇਰਾ ਪੈ ਗਿਆ, ਚਾਨਣਾ ਖਤਮ ਹੋ ਗਿਆ, ਹੁਣ ਹਨੇਰੇ ਵਿੱਚ ਜੇ ਰੋਸ਼ਨੀ ਵਿੱਚ ਨਹੀਂ ਗੋਲਾ ਦਾਗ ਸਕੇ ਤੇ ਹਨੇਰੇ ਚ ਕੀ ਚਲਾਵਾਂਗੇ। ਕਹਿੰਦੇ ਹੁਣ ਹਨੇਰਾ ਪੈ ਚੁੱਕਾ ਤੇ ਚਾਨਣਾ ਖਤਮ ਹੋ ਗਿਆ,
ਹਟ ਡੇਰੇ ਕੋ ਚਾਲੇ।
ਇੰਨਾ ਸੋਚ ਕੇ ਹੁਣ ਡੇਰਿਆਂ ਨੂੰ ਆਪੋ ਆਪਣਿਆਂ ਨੂੰ ਵਾਪਸ ਚੱਲ ਪਏ।
ਭੀਮ ਚੰਦ ਸੋ ਬੂਝਿਓ ਸੂਬੇ, ਅਚਰਜ ਪਿਖਿਓ ਬਿਸਾਲੇ।
ਸੂਬੇਦਾਰ ਜ਼ਬਰਦਸਤ ਖਾਂ ਤੇ ਵਜ਼ੀਰ ਖਾਂ ਭੀਮ ਚੰਦ ਨੂੰ ਜਾਂਦੇ ਨੂੰ ਪੁੱਛਦੇ ਨੇ, ਕਹਿੰਦੇ ਭੀਮ ਚੰਦ ਅੱਜ ਤਾਂ ਹੈਰਾਨੀ ਹੋ ਗਈ, ਹੱਦ ਹੋ ਗਈ, ਅੱਜ ਤਾਂ ਇਹੋ ਜਿਹਾ ਅਸਚਰਜ ਤੇ ਹੈਰਾਨੀ ਵਾਲਾ ਕੰਮ ਵੇਖਿਆ।
ਇਹ ਕਿਆ ਪਿਓ ਨਾ ਜਾਣਿਓ ਜਾਏ,
ਆ ਕੀ ਹੋ ਗਿਆ, ਕੁਝ ਸਮਝ ਹੀ ਨਹੀਂ ਆਈ, ਕੁਝ ਜਾਣਿਆ ਹੀ ਨਹੀਂ ਗਿਆ।
ਗੋਰੇ ਪੁੰਜ ਚਲਾਏ,
ਅਨੇਕਾਂ ਗੋਲੇ ਆਪਾਂ ਚਲਾਏ, ਅਨੇਕਾਂ ਗੋਲੇ ਆਪਾਂ ਦਾਗੇ ਹਨ,
ਕਿਸਨੇ ਪਤਾ ਦਿਓ ਕੁਝ ਨਹੀਂ ਸਤਿਗੁਰ ਨੇ ਨਾ ਉਠਾਏ।
ਕਿਸੇ ਨੇ ਉਹਨਾਂ ਨੂੰ ਕੋਈ ਪਤਾ ਨਹੀਂ ਦਿੱਤਾ ਵੀ ਅਸੀਂ ਗੋਲੇ ਚਲਾਣ ਲੱਗੇ, ਉੱਥੇ ਹੀ ਬੈਠੇ ਰਹੇ ਹੋ, ਉਸੇ ਜਗ੍ਹਾ ਤੇ ਬੈਠੇ ਰਹੇ, ਉਸ ਜਗ੍ਹਾ ਤੋਂ ਉੱਠ ਕੇ ਕਿਤੇ ਨਹੀਂ ਗਏ।
ਉੱਚੇ ਛਲ ਕਰ ਲੱਗਿਓ ਨਾ ਗੋਰਾ, ਟਿੱਬਾ ਕਦੋਂ ਕੁਡਾਲਾ।
ਵੀ ਗੁਰੂ ਜੀ ਉੱਚੇ ਥਾਂ ਤੇ ਬੈਠੇ ਸੀ ਤਾਂ ਗੋਲਾ ਨਹੀਂ ਵੱਜਾ, ਜਾਂ ਉਹ ਟਿੱਬਾ ਹੀ ਕੋਈ ਘੁਟਾਲਾ ਜਿਹਾ ਸੀ ਵੀ ਉਹਦੇ ਤੱਕ ਗੋਲਾ ਹੀ ਨਹੀਂ ਸੀ ਪਹੁੰਚਦਾ, ਪਤਾ ਨੀ ਕੀ ਗੱਲ ਸੀ।
ਕਿਦੋਂ ਗਿਰਦ ਮੈਂ ਹੋਤ ਨਿਸ਼ਾਨਾ, ਕਹਿ ਗੁਰੂ ਅਜ਼ਮਤ ਵਾਲਾ।
ਜਾਂ ਫਿਰ ਕਿਤੇ ਨਿਸ਼ਾਨਾ ਹੀ ਸਾਡੇ ਕੋਲੋਂ ਨਹੀਂ ਲੱਗ ਸਕਿਆ ਸਹੀ ਤਰੀਕੇ ਨਾਲ, ਜਾਂ ਇਹ ਤਾਂ ਨਹੀਂ ਕਿ ਗੁਰੂ ਕਰਾਮਾਤੀ ਹੈ, ਗੁਰੂ ਵਿੱਚ ਅਜ਼ਮਤ ਹੈ, ਸ਼ਾਇਦ ਉਹਨਾਂ ਦੀ ਅਜ਼ਮਤ ਕਰਕੇ ਉਹਨਾਂ ਤੱਕ ਗੋਲਾ ਨਾ ਪਹੁੰਚਿਆ ਹੋਵੇ।
ਗਏ ਉੱਚ ਕੈ ਨੀਚੇ ਲਾਗੇ ਬਾਮਦਾਨ ਹੋਏ,
ਜਿੰਨੇ ਗੋਲੇ ਚਲਾਏ ਜਾਂ ਉਹਨਾਂ ਦੇ ਉੱਪਰੋਂ ਦੀ ਲੰਘ ਗਏ ਜਾਂ ਥੱਲੇ ਟਿੱਬੇ ਦੇ ਵਿੱਚ ਜਿਹੜਾ ਪਹਾੜ ਸੀ ਉਹਦੇ ਵਿੱਚ ਜਾ ਵੱਜੇ ਜਾਂ ਸੱਜੇ ਖੱਬੇ ਨਿਕਲ ਕੇ ਚਲੇ ਗਏ।
ਨਹੀਂ ਤਰਾਸ ਵੀ ਕਿਸਨੇ ਪਾਇਓ,
ਕਹਿੰਦੇ ਮਾੜਾ ਮੋਟਾ ਤਰਾਸ ਵੀ ਉਹਨਾਂ ਨੂੰ ਨਹੀਂ ਮਿਲਿਆ, ਥੋੜਾ ਜਿੰਨਾ ਡਰੇ ਵੀ ਨਹੀਂ, ਉਸੇ ਤਰ੍ਹਾਂ ਬੈਠੇ ਰਹੇ।
ਉੱਠਣ ਕਾ ਕਿਤ ਕੋਈ,
ਉੱਠਣਾ ਤਾਂ ਉਹਨਾਂ ਨੇ ਕੀ ਸੀ, ਉੱਥੋਂ ਤਾਂ ਡਰੇ ਤੱਕ ਵੀ ਨਹੀਂ।
ਰਾਜੇ ਪਨਿਓ ਚਲੇ ਗਨ ਗੋਰੇ, ਮੈਂ ਵੀ ਅਚਰਜ ਮਾਨਾ।
ਭੀਮ ਚੰਦ ਬੋਲਿਆ, ਕਹਿੰਦਾ ਸੂਬਾ ਜੀ ਇਹ ਤਾਂ ਅੱਜ ਮੈਂ ਵੀ ਹੈਰਾਨੀ ਵਾਲੀ ਗੱਲ ਵੇਖੀ ਵੀ ਇੰਨੇ ਗੋਲੇ ਚਲਾਏ, ਇੰਨੇ ਗੋਲੇ ਦਾਗੇ ਹਨ,
ਜਾਏ ਨਾ ਜਾਣੀ ਕਿਆ ਕੁਛ ਹੋਇਓ।
ਪਰ ਕੋਈ ਗੋਲਾ ਨਹੀਂ ਵੱਜਾ ਜਾ ਕੇ ਉੱਥੇ, ਨਾ ਉਹਨਾਂ ਦੇ ਕਿਸੇ ਸਿੱਖ ਨੂੰ, ਨਾ ਉਹਨਾਂ ਨੂੰ। ਇਹੀ ਗੱਲ ਮੈਨੂੰ ਹੈਰਾਨੀ ਵਿੱਚ ਜਾਣੀ ਨਹੀਂ ਜਾ ਰਹੀ,
ਕਿਆ ਮੈਂ ਘਰੋਂ ਬਖਾਨਾ।
ਹੁਣ ਮੈਂ ਕੀ ਦੱਸਾਂ, ਕੀ ਵਖਿਆਨ ਕਰਾਂ, ਮੈਂ ਤਾਂ ਆਪ ਹੱਕਾ ਬੱਕਾ ਹੋ ਰਿਹਾ।
ਪ੍ਰਥਮ ਲੜਾਈ ਵਹਿਰ ਨਿਕਾਰੇ, ਟੈਮ ਤੋਪ ਚਲਾਏ।
ਪਰ ਨਵਾਬ ਜੀ ਇੱਕ ਗੱਲ ਮੈਂ ਤੁਹਾਨੂੰ ਦੱਸ ਦਿਆਂ, ਜਦੋਂ ਪਹਿਲਾਂ ਅਸੀਂ ਲੜਾਈ ਕੀਤੀ ਸੀ ਤੇ ਗੁਰੂ ਜੀ ਨੂੰ ਜਦੋਂ ਅਸੀਂ ਕਸਮ ਦੇ ਕੇ ਆਨੰਦਪੁਰ ਤੋਂ ਬਾਹਰ ਕੱਢਿਆ ਸੀ ਤੇ ਉਹ ਬਾਹਰ ਨਿਰਮੋਹ ਨਾਮ ਦੀ ਇੱਕ ਜਗ੍ਹਾ ਤੇ ਆ ਕੇ ਬੈਠ ਗਏ ਸਨ,
ਤੈਹਮ ਤੋਪ ਚਲਾਏ,
ਉੱਥੇ ਅਸੀਂ ਉਹਨਾਂ ਤੇ ਤੋਪ ਦਾ ਗੋਲਾ ਚਲਾਇਆ ਸੀ।
ਗੁਰ ਕੋ ਲੱਗੀ ਨਾ ਸਿੱਖ ਇੱਕ ਮਾਰਿਓ,
ਕਹਿੰਦੇ ਵੀ ਗੁਰੂ ਜੀ ਨੂੰ ਤਾਂ ਨਹੀਂ ਤੋਪ ਲੱਗੀ, ਗੋਲਾ ਲੱਗਾ, ਪਰ ਹਾਂ ਉਹਨਾਂ ਦੇ ਨਾਲ ਇੱਕ ਸਿੱਖ ਖੜਾ ਸੀ, ਉਹਨੂੰ ਜਾ ਕੇ ਗੋਲਾ ਵੱਜਾ ਤੇ ਉਹ ਸਿੱਖ ਮਾਰਿਆ ਗਿਆ ਸੀ।
ਜੋ ਪਤਾ ਡਿੱਗ ਜਾਏ,
ਏਦਾਂ ਅਸੀਂ ਕੋਲ ਜਾ ਕੇ ਆਪਣਾ ਪਤਾ ਦਿੱਤਾ ਸੀ।
ਉਹ ਤੋਂ ਤੋਪ ਚੀ ਵਿਦਿਆ ਨਿਪੁੰਨੋ,
ਜਿਹਨੇ ਉਹ ਤੋਪ ਚਲਾਈ ਸੀ ਨਾ, ਉਹ ਬੜਾ ਵਧੀਆ ਤੋਪਚੀ ਸੀ, ਬੜਾ ਵਧੀਆ ਨਿਸ਼ਾਨਾ ਬਾਜ ਸੀ।
ਮਾਰਤ ਦੂਸਰ ਗੋਰਾ,
ਦੂਸਰਾ ਗੋਲਾ ਵੀ ਉੱਥੇ ਮਾਰਨਾ ਚਾਹੁੰਦਾ ਸੀ।
ਪਿਕ ਸਿਕ ਮਰਿਓ ਸੰਦ ਸਰ ਧਨ, ਗੁਰ ਤਤਕਾਲ ਕਰ ਛੋਰਾ।
ਦੂਜਾ ਗੋਲਾ ਚਲਾਉਣ ਹੀ ਲੱਗਾ ਸੀ ਕਿ ਇੰਨੇ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਕਮਾਨ ਦੇ ਚਿਲੇ ਵਿੱਚ ਤੀਰ ਚਾੜਿਆ ਤੇ ਨਿਸ਼ਾਨਾ ਲਾ ਕੇ ਉਹ ਤੀਰ ਉਸ ਵਕਤ ਚਲਾਇਆ।
ਕੋ ਸਕੋ ਤੋ ਪਰਮਾਨ ਬੀਚ ਕੋ,
ਹੈਰਾਨੀ ਮੰਨੇਗਾ, ਜਿੱਥੇ ਤੋਪ ਦਾ ਗੋਲਾ ਪਹੁੰਚਣਾ ਮੁਸ਼ਕਲ ਸੀ ਉਥੋਂ ਉਹਨਾਂ ਦਾ ਤੀਰ ਚੱਲ ਕੇ ਆਇਆ ਇੱਕ ਕੋਹ ਦਾ ਫਾਸਲਾ ਤੈਅ ਕਰਕੇ। ਤੇ ਉਹ ਤੀਰ ਆ ਕੇ ਸਿੱਧਾ ਤੋਪਚੀ ਦੀ ਗਰਦਨ ਵਿੱਚ ਵੱਜਾ ਤੇ ਪਾਰ ਨਿਕਲ ਗਿਆ, ਉਹਦੀ ਮੌਤ ਹੋ ਗਈ।
ਲੱਗਿਓ ਭਾਲ ਮੈਂ ਜਾਏ,
ਉਹਦੇ ਮੱਥੇ ਵਿੱਚ ਆ ਕੇ ਉਹ ਤੀਰ ਵੱਜਾ, ਭਾਲ ਭਾਲ ਨਾਮ ਹੈ ਮੱਥੇ ਦਾ, ਮੱਥੇ ਵਿੱਚ ਆ ਕੇ ਤੀਰ ਵੱਜਾ ਤੇ ਉਹ ਤੋਪਚੀ ਉੱਥੇ ਹੀ ਮਾਰਿਆ ਗਿਆ, ਦੁਬਾਰਾ ਦੂਸਰਾ ਗੋਲਾ ਚਲਾਣ ਜੋਗਾ ਨਹੀਂ ਰਿਹਾ। ਵੇਖੋ ਇਹੋ ਜਿਹਾ ਗੁਰੂ ਨਿਸ਼ਾਨ ਚੀ ਹੈ।
ਮਰਿਓ ਸੋ ਇੱਕ ਸਰ ਔਰ ਚਲਾਇਓ,
ਜਦੋਂ ਮਰ ਗਿਆ ਨਾ ਤੋਪਚੀ ਤੇ ਉਹਨਾਂ ਨੇ ਇੱਕ ਹੋਰ ਤੀਰ ਪਿੱਛੋਂ ਚਲਾ ਕੇ ਛੱਡਿਆ।
ਨਿਕਟ ਕਰੋ ਤੇ ਸਿਪਾਹੀ,
ਉਹਦਾ ਇੱਕ ਭਰਾ ਖੜਾ ਸੀ, ਉਹ ਕਹਿੰਦਾ ਸੀ ਮੈਂ ਚਲਾਵਾਂਗਾ ਤੋਪ, ਉਹ ਹਲੇ ਤਿਆਰੀ ਕਰ ਰਿਹਾ ਸੀ ਤੋਪ ਚਲਾਉਣ ਵਾਸਤੇ।
ਜਿਸ ਕੋ ਲੱਗਿਓ ਮਰਿਓ ਤੋ ਤਤਛਿਨ,
ਕਹਿੰਦੇ ਉਹ ਦੂਸਰਾ ਤੀਰ ਉਹਨੂੰ ਆ ਕੇ ਵੱਜਾ ਤੇ ਉਹ ਵੀ ਉੱਥੇ ਤਤਛਿਨ ਮਰ ਕੇ ਗਰਕ ਹੋ ਗਿਆ।
ਤੁਪਚੀ ਰਿਹਾ ਨਾ ਕੋਈ,
ਸਾਡਾ ਕੋਈ ਵੀ ਤੋਪਚੀ ਨਹੀਂ ਰਿਹਾ, ਦੋ ਹੀ ਭਰਾ ਸੀ ਤੋਪਚੀ, ਦੋਵੇਂ ਗੁਰੂ ਜੀ ਨੇ ਦੋ ਤੀਰਾਂ ਨਾਲ ਮਾਰ ਦਿੱਤੇ।
ਕਿਉਂ ਇੱਕ ਵਾਰ ਭਈ ਬਿਦ ਮਾਰਨ,
ਇਸ ਤਰ੍ਹਾਂ ਦੀ ਇੱਕ ਪ੍ਰਕਾਰ ਨਾਲ ਸਾਡੇ ਨਾਲ ਏਦਾਂ ਪਹਿਲਾਂ ਬੀਤ ਚੁੱਕੀ ਹੈ, ਉਹ ਤੁਹਾਨੂੰ ਅਸੀਂ ਦੱਸ ਰਹੇ ਹਾਂ।
ਸੁਣਾ ਮਨ ਸੋਈ,
ਉਹ ਅਸੀਂ ਤੁਹਾਨੂੰ ਸੁਣਾ ਰਹੇ ਹਾਂ, ਦੱਸ ਰਹੇ ਹਾਂ।
ਤਿਸ ਤੁਪਚੀ ਨੇ ਪਤਾ ਦਿਓ ਟਿਗ ਖਰੇ ਅਗਰ ਸਿੱਖ ਮਾਰਾ,
ਉਸੇ ਤੁਪਚੀ ਨੇ ਸਾਨੂੰ ਅੱਗੇ ਪਤਾ ਦਿੱਤਾ ਸੀ ਕਿ ਉਹਨੇ ਅੱਗੇ ਆਪਣੀ ਤੋਪ ਚਲਾਉਣ ਦਾ ਕਿ ਮੈਂ ਉਹਨੇ ਗੋਲਾ ਚਲਾ ਕੇ ਇੱਕ ਸਿੱਖ ਨੂੰ ਮਾਰ ਦਿੱਤਾ ਸੀ।
ਤੁਮਰੋ ਗੋਰਾ ਨਿਕਟ ਨਾ ਪਹੁੰਚਿਓ ਟਿੱਬਾ ਉਤੋਂ ਕੁਡਾਰਾ,
ਪਰ ਅੱਜ ਤਾਂ ਹੱਦ ਹੋ ਗਈ ਕਿ ਤੁਹਾਡੇ ਇੰਨੇ ਤੋਪਚੀ ਵਧੀਆ, ਇਹਨਾਂ ਇੰਨੇ ਗੋਲੇ ਚਲਾਏ ਤੇ ਕਹਿੰਦੇ ਗੁਰੂ ਨੂੰ ਤਾਂ ਕੀ ਮਾਰਨਾ ਸੀ, ਉਹਨਾਂ ਦੇ ਕਿਸੇ ਸਿੱਖ ਨੂੰ ਵੀ ਨੀ ਮਾਰ ਸਕੇ ਗੋਲਾ। ਲੱਗਦਾ ਵੀ ਜਿਹੜਾ ਉਹ ਟਿੱਬਾ ਜਿਹਦੇ ਤੇ ਉਹ ਬੈਠੇ ਨੇ ਉਹੀ ਘੁਟਾਲਾ। ਕਹਿੰਦਾ ਗੁਰੂ ਚ ਕਰਾਮਾਤ ਨੀ, ਉਹ ਟਿੱਬੇ ਚ ਕੋਈ ਕਰਾਮਾਤ ਹੈ। ਵੇਖੋ ਮੱਤ ਦੇ ਉੱਤੇ ਪੜਦਾ ਪਿਆ ਹੋਇਆ, ਕਹਿੰਦਾ ਗੁਰੂ ਚ ਨੀ ਕੋਈ ਕਲਾ ਹੋਣੀ, ਉਹ ਟਿੱਬੇ ਵਿੱਚ ਹੀ ਕੋਈ ਕਲਾ ਸ਼ਕਤੀ ਹੈ, ਵੀ ਉੱਥੇ ਤੱਕ ਗੋਲਾ ਹੀ ਨੀ ਪਹੁੰਚਿਆ, ਹੋਰ ਹੀ ਸੱਜੇ ਖੱਬੇ ਗੋਲੇ ਚੱਲੇ ਗਏ।
ਕਿਹਾ ਅਬ ਭਇਓ ਨਾ ਬੀਤ ਗਇਓ ਕੁਛ,
ਕਹਿੰਦੇ ਚਲੋ ਹੁਣ ਕੀ ਹੋਇਆ ਕੀ ਬੀਤ ਗਿਆ।
ਕਈ ਵਾਰ ਇਮ ਹੋਵੇ,
ਕਈ ਵਾਰ ਇਸ ਤਰ੍ਹਾਂ ਹੋ ਜਾਂਦਾ ਹੈ, ਨਵਾਬ ਸਾਹਿਬ ਤੁਸੀਂ ਫਿਕਰ ਨਾ ਕਰੋ, ਏਦਾਂ ਤਾਂ ਕਈ ਵਾਰ ਹੁੰਦਾ ਰਹਿੰਦਾ ਹੈ।
ਤੋਪ ਤੁਪਕ ਇਹ ਬੁਰੀ ਬੁਲਾਏ ਸੋ ਲਗਤ ਪ੍ਰਾਨ ਕੋ ਖੋਵੇ,
ਤੋਪ ਹੋਵੇ ਬੰਦੂਕ ਹੋਵੇ ਬੜੀ ਬੁਰੀ ਬਲਾ ਹੁੰਦੀ ਹੈ ਜਦੋਂ ਗੋਲੀ ਵਿੱਚੋਂ ਚੱਲਦੀ ਹੈ, ਜਦੋਂ ਲੱਗ ਜਾਏ ਟਿਕਾਣੇ ਤੇ ਜਾ ਕੇ ਤੇ ਫਿਰ ਨਾਲ ਹੀ ਪ੍ਰਾਣ ਕੱਢ ਦਿੰਦੀ ਹੈ।
ਜ਼ਬਰਦਸਤ ਕਹਿ ਮੈਂ ਇਮ ਜਾਨੀ ਮੰਤਰ ਸਿੱਧ ਇਨ ਕੀਨਾ,
ਜ਼ਬਰਦਸਤ ਖਾਂ ਬੋਲਿਆ, ਕਹਿੰਦਾ ਮੈਨੂੰ ਤਾਂ ਏਦਾਂ ਲੱਗਦਾ ਵੀ ਗੁਰੂ ਗੋਬਿੰਦ ਸਿੰਘ ਜੀ ਨੇ ਕੋਈ ਮੰਤਰ ਸਿੱਧ ਕੀਤਾ ਹੋਇਆ, ਇਹਨਾਂ ਨੇ ਕੋਈ ਮੰਤਰ ਸਿੱਧ ਕੀਤਾ ਹੋਇਆ।
ਸਾਰ ਬੰਦ ਕਰ ਨਿਸ਼ਚਲ ਬੈਠੇ,
ਉਹਨਾਂ ਨੇ ਸਾਡਾ ਲੋਹਾ ਹੀ ਬੰਨ ਲਿਆ ਸੀ, ਲੱਗਦਾ ਏਦਾਂ ਹੀ ਹੈ ਵੀ ਉਹਨਾਂ ਨੇ ਸਾਡਾ ਲੋਹਾ ਬੰਨ ਲਿਆ। ਇਹ ਨਹੀਂ ਪਤਾ ਵੀ ਉਹਨਾਂ ਦੇ ਹੁਕਮ ਚ ਸਾਰਾ ਕੁਝ ਬੰਨਿਆ ਹੋਇਆ, ਲੋਹਾ ਤਾਂ ਬਾਹਰ ਕੁਝ ਵੀ ਨਹੀਂ, ਸਾਰਾ ਕੁਝ ਹੀ ਉਹਨਾਂ ਦੇ ਹੁਕਮ ਚ ਬੱਧਾ ਹੋਇਆ। ਕਹਿੰਦਾ ਜੀ ਲੱਗਦਾ ਉਹਨਾਂ ਨੇ ਸਾਡਾ ਲੋਹਾ ਬੰਨ ਲਿਆ, ਇਸੇ ਕਰਕੇ ਨਿਸ਼ਚਲ ਹੋ ਕੇ ਬੈਠੇ ਰਹੇ।
ਕੁਛ ਉਤਰਾਸ ਨੇ ਚੀਨਾ,
ਉਹਨਾਂ ਨੇ ਕੋਈ ਮਾੜਾ ਮੋਟਾ ਵੀ ਸਾਡਾ ਡਰ ਜਾਂ ਭੈ ਨਹੀਂ ਮੰਨਿਆ।
ਨਾ ਤਾਂ ਗੋਰੇ ਮੈਂ ਬਹੁਤ ਚਿਲਾਏ ਇਲਮ ਲੋਖੋ ਮੈਂ ਭਾਰੀ,
ਜ਼ਬਰਦਸਤ ਖਾਂ ਕਹਿੰਦਾ ਮੈਂ ਏਡਾ ਵੱਡਾ ਤੋਪਚੀ ਆ, ਮੈਂ ਕੋਈ ਅੱਜ ਪਹਿਲੀ ਵਾਰ ਗੋਲੇ ਚਲਾਏ ਨੇ, ਮੈਂ ਪਹਿਲਾਂ ਵੀ ਬੜੀ ਵਾਰੀ ਗੋਲੇ ਚਲਾਏ ਨੇ, ਮੈਂ ਇਹਨਾਂ ਗੋਲੇ ਚਲਾਉਣ ਦੀ ਤੋਪ ਦੀ ਵਿਦਿਆ ਵਿੱਚ ਬੜਾ ਭਾਰੀ ਇਲਮ ਰੱਖਦਾ ਹਾਂ।
ਅਤੇ ਉਹਨਾਂ ਕੋ ਸਮੀਪ ਨੇ ਪਹੁੰਚੀ,
ਪਰ ਅੱਜ ਤਾਂ ਹੈਰਾਨੀ ਹੋ ਗਈ, ਲੱਗਦਾ ਸੀ ਵੀ ਮੇਰੀ ਵਿਦਿਆ ਹੀ ਬੰਨ ਲਈ ਕਿਸੇ ਨੇ, ਨਾ ਉਹਨਾਂ ਵਿੱਚੋਂ ਕੋਈ ਮਾਰਿਆ ਗਿਆ, ਨਾ ਕੋਈ ਗੋਲਾ ਉਹਨਾਂ ਦੇ ਨੇੜੇ ਜਾ ਕੇ ਉਹਨਾਂ ਨੂੰ ਜ਼ਖਮੀ ਕਰ ਸਕਿਆ।
ਯਾ ਤੇਰੇ ਦੇ ਵਿਚਾਰੇ
ਕਰਕੇ ਮੈਂ ਤਾਂ ਇਹ ਵਿਚਾਰ ਕੀਤੀ ਵੀ ਇਹਨਾਂ ਨੇ ਕੋਈ ਮੰਤਰ ਹੀ ਸਿੱਧ ਕੀਤਾ ਹੋਇਆ।
ਸੁਨਤ ਵਜੀਦ ਖਾਨ ਸਮਝਾਇਤ ਮੰਤਰ ਨਾ ਸਿੱਧ ਕੁਛ ਜਾਣੋ,
ਉਸ ਵੇਲੇ ਵਜ਼ੀਰ ਖਾਂ ਬੋਲਿਆ, ਕਹਿੰਦਾ ਨਹੀਂ ਜ਼ਬਰਦਸਤ ਖਾਂ ਤੇਰਾ ਭੁਲੇਖਾ ਹੈ, ਕੋਈ ਮੰਤਰ ਨੀ ਸਿੱਧ ਕੀਤਾ ਗੁਰੂ ਨੇ। ਕਹਿੰਦਾ ਕੋਈ ਉਹਨਾਂ ਨੇ ਕੋਈ ਮੰਤਰ ਸਿੱਧ ਨੀ ਕੀਤਾ ਹੋਇਆ।
ਪ੍ਰਥਮ ਯੁੱਧ ਮੈਂ ਅਧਿਕ ਵਿਰਦਿਓ ਕਰੇ ਵੀਰ ਗਰ ਹਾਨੋ,
ਮੈਂ ਪਹਿਲਾਂ ਆਇਆ ਸੀ ਇਹਨਾਂ ਨਾਲ ਲੜਨ ਵਾਸਤੇ, ਪਹਿਲਾਂ ਯੁੱਧ ਮੈਂ ਇਹਨਾਂ ਨਾਲ ਕਰ ਚੁੱਕਾ, ਬੜੇ ਬੜੇ ਵੀਰ ਯੋਧੇ ਮੈਂ ਇਹਨਾਂ ਦੇ ਜੰਗ ਦੇ ਮੈਦਾਨ ਚ ਪਹਿਲਾਂ ਮਾਰੇ ਨੇ।
ਸਾਹਿਬ ਚੰਦ ਜੂਥ ਪਤੀ ਗੁਰ ਕੋ ਮਾਰਿਓ ਬੀਚ ਲੜਾਈ,
ਸਾਹਿਬ ਚੰਦ ਨਾਮ ਦਾ ਜਥੇਦਾਰ ਸੀ, ਉਹਨੂੰ ਮੈਂ ਜੰਗ ਦੇ ਮੈਦਾਨ ਦੇ ਵਿੱਚ ਪਹਿਲਾਂ ਮਾਰ ਕੇ ਗਿਆ ਹਾਂ।
ਨੀਟ ਨੀਟ ਕਰ ਲੋ ਤੇ ਉਠਾਏ,
ਕਹਿੰਦਾ ਮੈਂ ਤਾਂ ਉਹਨਾਂ ਦੀ ਲੋਥ ਨੀ ਸੀ ਉਹਦੀ ਚੁੱਕਣ ਦਿੱਤੀ, ਉਹ ਵੀ ਇਹਨਾਂ ਨੇ ਬੜੀ ਔਖੀ ਚੁੱਕੀ ਸੀ।
ਜ਼ੋਰ ਲਾਏ ਸਮਝਾਏ,
ਪੂਰਾ ਜ਼ੋਰ ਲਾ ਕੇ ਲੋਥ ਚੁੱਕ ਕੇ ਲੈ ਕੇ ਗਏ।
ਇਮਬਾਤਨ ਕੋ ਕਰਤ ਪਹੁੰਚੇ,
ਗੱਲਾਂ ਕਰਦੇ ਕਰਦੇ ਆਪਣੇ ਡੇਰੇ ਆ ਪਹੁੰਚੇ ਨੇ।
ਨਿਜ ਡੇਰੇ ਬਿਸਰਾਮੇ,
ਆਪੋ ਆਪਣੇ ਡੇਰਿਆਂ ਤੇ ਪਾਪੀ ਟਿਕ ਗਏ।
ਖਾਨ ਪਾਨ ਕਰ ਸੋਵਤ ਨਿੰਦਰਾ,
ਖਾਨ ਪਾਨ ਕਰਕੇ ਨਿੰਦਰਾ ਵਸ ਹੋ ਕੇ ਸੌ ਗਏ।
ਸਗਰੇ ਟਿਕੇ ਨਿਸਾ ਮੈਂ,
ਸਾਰੇ ਰਾਤ ਨੂੰ ਟਿਕ ਕੇ ਲੇਟ ਗਏ।
ਇਤ ਸਤ ਗੁਰ ਸੋਦਰ ਪਟ, ਸੋਦਰ ਪਟ ਸੰਧਿਆ ਚੌਂਕੀ ਪੂਰਨ ਹੋਏ।
ਗੱਲ ਕੀ ਧਰ ਦਾ ਦੀਵਾਨ ਹਲੇ ਵੀ ਉੱਥੇ ਹੀ ਲੱਗਾ। ਮਹਾਰਾਜ ਜੀ ਆਖਿਆ ਭਾਈ ਅੱਜ ਸੰਧਿਆ ਦਾ ਦੀਵਾਨ ਵੀ ਇੱਥੇ ਹੀ ਸਜਾਈਏ, ਤੇ ਮਹਾਰਾਜ ਜੀ ਦਾ ਦੀਵਾਨ ਸਜ ਗਿਆ, ਸੋਦਰ ਦੀ ਚੌਂਕੀ ਵੀ ਉੱਥੇ ਹੀ ਪੜੀ ਗਈ, ਰਹਿਰਾਜ ਸਾਹਿਬ ਦਾ ਪਾਠ ਉੱਥੇ ਪੂਰਾ ਹੋਇਆ।
ਖਰੋ ਗਿਰੰਤੀ ਕਰ ਅਰਦਾਸ,
ਗ੍ਰੰਥੀ ਸਿੰਘ ਨੇ ਅਰਦਾਸ ਕੀਤੀ ਬਾਅਦ ਵਿੱਚ ਰਹਿਰਾਜ ਸਾਹਿਬ ਦੇ ਪਾਠ ਦੀ।
ਫਿਰ ਨਿਮਰੇ ਸਭ ਕੋਈ,
ਸਭ ਨੇ ਸੀਸ ਨਵਾ ਕੇ ਮੱਥਾ ਟੇਕਿਆ।
ਕੋਰ ਤੁਰਕ ਚੱਕ ਮਾਰ ਰਹੇ ਸਭ,
ਤੇ ਇਧਰ ਤੁਰਕ ਝੂਠੇ ਸਾਰੇ ਚੱਕ ਮਾਰਦੇ ਰਹਿ ਗਏ।
ਕਚੂ ਨਾ ਬਸ ਬਲ ਚਾਲਾ,
ਨਾ ਉਹਨਾਂ ਦਾ ਕੋਈ ਬਸ ਚੱਲਿਆ ਨਾ ਕੋਈ ਬਲ ਚੱਲਿਆ।
ਫਤਿਹ ਗੁਰੂ ਕੀ ਸਭਨ ਉਚਾਏ ਬੁਲਾਏ, ਉੱਚੋ ਨਾਦ ਉਠਾਲਾ।
ਸਾਰੇ ਸਿੰਘਾਂ ਨੇ ਗੱਜ ਕੇ ਫਤਿਹ ਬੁਲਾਈ ਤੇ ਦੀਵਾਨ ਦੀ ਸਮਾਪਤੀ ਕੀਤੀ।
ਹਰਕਤ ਪਏ ਅਸਤ ਰਬ ਹੋਇਓ,
ਔਰ ਸੂਰਜ ਛੁਪ ਗਿਆ, ਸਾਰੇ ਸਿੰਘ ਬੜੇ ਪ੍ਰਸੰਨ ਹੋਏ।
ਗਏ ਸਤਿਗੁਰ ਨਿਜ ਥਾਨਾ,
ਔਰ ਸਤਿਗੁਰੂ ਜੀ ਆਪਣੇ ਨਿਜ ਸਥਾਨ ਤੇ ਚਲੇ ਗਏ।
ਕਿਤਕ ਖਾਲਸਾ ਫਿਰਿਓ ਮੋਰਚੇ,
ਕੁਝ ਸਿੰਘ ਮੋਰਚਿਆਂ ਵਿਚ ਬੈਠੇ ਰਹੇ।
ਵੈ ਕਰ ਬੋ ਸਾਵਧਾਨਾ,
ਸਾਵਧਾਨ ਹੋ ਕੇ ਬੈਠੇ ਰਹੇ।
ਖਾਨ ਪਾਨ ਕਰ ਪੋਡੇ ਸੁਪਤੇ,
ਖਾਨ ਪਾਨ ਕਰਕੇ ਕੋਈ ਆਰਾਮ ਕਰਨ ਲੱਗੇ।
ਰਾਸ ਨ ਮਾਨਤ ਕੋਈ,
ਇਹਨਾਂ ਨੂੰ ਕੋਈ ਤਰਾਸ ਨਹੀਂ ਕੋਈ ਡਰ ਨਹੀਂ।
ਜਥਾ ਗੁਹਾ ਮੈਂ ਘੇਰ ਬਸੈ,
ਜਿਵੇਂ ਕਿਸੇ ਗੁਫਾ ਦੇ ਵਿਚ ਬੱਬਰ ਸ਼ੇਰ ਵਸਦਾ ਹੈ।
ਗਜ ਸਮਾਨ ਰਿਪ ਜੋਏ,
ਕਾਹਦਾ ਡਰ, ਉਹ ਤਾਂ ਗੁਫਾ ਵਿਚ ਬੈਠਾ, ਬਾਹਰ ਗਜ ਸਮਾਨ ਦੁਸ਼ਮਣ ਫਿਰਦੇ ਨੇ ਹਾਥੀਆਂ ਵਰਗੇ, ਉਹਨਾਂ ਨੂੰ ਡਰ ਹੈ।
ਦੋਨੋ ਦਿਸ਼ਾ ਨਿਸਾ ਮੈਂ ਟਿਕ ਗਏ,
ਇਹਨਾਂ ਦੋਹਾਂ ਪਾਸਿਆਂ ਦੇ ਸੂਰਮੇ ਰਾਤ ਨੂੰ ਟਿਕ ਗਏ।
ਬਾਪ ਨੇ ਥਾਨਾ,
ਆਪੋ ਆਪਣੀਆਂ ਥਾਵਾਂ ਤੇ ਬਿਰਾਜ ਗਏ।
ਘੇਰਾ ਪਾਏ ਰੇ ਚੋ ਦਿਸ਼ਮੈ,
ਚਾਰੇ ਪਾਸਿਓ ਘੇਰਾ ਪਾਈ ਬੈਠੇ ਨੇ ਤੁਰਕ।
ਡਰਦ ਨਣ ਕੋ ਥਾਨਾ,
ਔਰ ਡਰਦੇ ਹੋਏ ਰਣ ਨਹੀਂ ਕਰਦੇ, ਘੇਰਾ ਜਰੂਰ ਪਾਈ ਬੈਠੇ ਨੇ ਪਰ ਜੰਗ ਨਹੀਂ ਲੜਦੇ। ਇਧਰ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਆਪਣੇ ਤੀਰਾਂ ਦੇ ਜੌਹਰ ਵਿਖਾ ਰਹੇ ਨੇ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।